ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਵੱਡੇ ਭਰਾਤਾ ਬਾਬਾ ਮਹਾਦੇਵ ਜੀ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਅਸੀਂ ਗੋਇੰਦਵਾਲ ਸਾਹਿਬ ਜਾਣਾ ਚਾਹੁੰਦੇ ਹਾਂ। ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਨਾਲ ਤਿਆਰ ਹੋਏ ਹਨ। ਖਡੂਰ ਸਾਹਿਬ ਤੋਂ ਹੁੰਦਿਆਂ ਹੋਇਆਂ ਸਤਿਗੁਰੂ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ। ਬਾਬਾ ਮੋਹਰੀ ਜੀ ਉਹਨਾਂ ਨੇ ਆ ਕੇ ਬੜੀ ਸੇਵਾ ਕੀਤੀ ਹੈ, ਲੰਗਰ ਪ੍ਰਸ਼ਾਦੇ ਦੀ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ ਹੈ। ਆਲੇ ਦੁਆਲੇ ਦੇ ਜਿਤਨੇ ਨਗਰ ਨੇ ਸਾਰੇ ਨਗਰਾਂ ਦੇ ਵਿੱਚੋਂ ਸੰਗਤ ਆਉਂਦੀ ਹੈ, ਨਮਸਕਾਰ ਕਰਦੀ ਹੈ। ਡੱਲੇ ਪਿੰਡ ਦੇ ਨਿਵਾਸੀ ਉਹ ਵੀ ਆਣ ਕੇ ਸਤਿਗੁਰੂ ਮਹਾਰਾਜ ਨੂੰ ਨਮਸਕਾਰਾਂ ਕਰਦੇ ਹਨ। ਸਤਿਗੁਰੂ ਮਹਾਰਾਜ ਜੀ ਦੇ ਵੱਡੇ ਭਰਾਤਾ ਬਾਬਾ ਮਹਾਦੇਵ ਜੀ ਉਹਨਾਂ ਨੇ ਜਾਣ ਲਿਆ ਕਿ ਹੁਣ ਸੱਚਖੰਡ ਜਾਣ ਦਾ ਸਮਾਂ ਨੇੜੇ ਆ ਚੁੱਕਾ ਹੈ। ਸਤਿਗੁਰੂ ਮਹਾਰਾਜ ਜੀ ਨੂੰ ਦੱਸ ਰਹੇ ਹਨ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਉਹਨਾਂ ਨੂੰ ਬ੍ਰਹਮ ਦਾ ਉਪਦੇਸ਼ ਦੇ ਰਹੇ ਹਨ। ਆਓ ਉਸ ਕਥਾ ਨੂੰ ਸਰਵਣ ਕਰੀਏ। ਮਨੋ ਬਿਰਤੀਆਂ ਗੁਰੂ ਚਰਨਾਂ ਦੇ ਵਿੱਚ ਟਿਕਾਉਂਦਿਆਂ ਹੋਇਆਂ, ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਪੂਰਨਮਾ ਕੇ ਜਗ ਮੈਂ ਸਿੱਖ ਮੇਲਾ ਦਰਸਾਏ।
ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਪੂਰਨਮਾਸੀ ਦਾ ਜੋੜ ਮੇਲਾ ਲੱਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਸੰਗਤ ਆਣ ਕੇ ਦਰਸ਼ਨ ਕਰਦੀ ਹੈ। ਇਸ ਪ੍ਰਕਾਰ ਪੂਰਨਮਾਸੀ ਦਾ ਜੋੜ ਮੇਲਾ ਸਮਾਪਤ ਹੋਇਆ ਹੈ। ਜੋੜ ਮੇਲਾ ਕਹਿੰਦੇ ਉਹਨੂੰ ਨੇ ਜਿਹਦੇ ਵਿੱਚ ਸੰਗਤ ਦੇ ਵਿੱਚ ਆਪਸ ਦੇ ਵਿੱਚ ਮੇਲ ਮਿਲਾਪ ਹੋਵੇ, ਸੰਗਤ ਦੀ ਜਿਹੜੀ ਸੁਰਤੀ ਆ ਉਹ ਮਿਲੀ ਹੋਵੇ, ਉਹਨੂੰ ਜੋੜ ਮੇਲਾ ਕਹਿੰਦੇ ਆ। ਦੁਨੀਆਂ ਦੇ ਮੇਲਿਆਂ ਨਾਲੋਂ ਸੰਗਤ ਦਾ ਜੋੜ ਮੇਲਾ ਵੱਖਰਾ ਹੁੰਦਾ, ਜਿਹਦੇ ਵਿੱਚ ਸਭ ਦੀ ਸੁਰਤੀ ਮਿਲੀ ਹੋਵੇ, ਟਿਕੀ ਹੋਵੇ, ਉਹਨੂੰ ਜੋੜ ਮੇਲਾ ਆਖਦੇ। ਤੇ ਗੋਇੰਦਵਾਲ ਸਾਹਿਬ ਦੇ ਵਿੱਚ ਪੂਰਨਮਾਸੀ ਦਾ ਜੋੜ ਮੇਲਾ ਸਮਾਪਤ ਹੋਇਆ ਹੈ।
ਦਰਸ਼ਨ ਜਿਮ ਸ਼੍ਰੀ ਅਮਰ ਕੋ ਫਲ ਤੈਸੇ ਨਰ ਪਾਏ।
ਪੂਰਨਮਾਸੀ ਦੇ ਜੋੜ ਮੇਲੇ ਦੀ ਇਹ ਵਡਿਆਈ ਹੈ, ਮਹਾਤਮ ਹੈ ਕਿ ਉਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੰਗਤਾਂ ਨੇ ਪ੍ਰਤੱਖ ਦਰਸ਼ਨ ਕੀਤੇ ਨੇ। ਅੱਜ ਵੀ ਜਦੋਂ ਪੂਰਨਮਾਸੀ ਹੁੰਦੀ ਹੈ, ਸੰਗਤ ਗੋਇੰਦਵਾਲ ਸਾਹਿਬ ਜਾ ਕੇ ਦਰਸ਼ਨ ਕਰਦੀ ਹੈ ਤੇ ਉਹਨਾਂ ਸੰਗਤਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਹੁੰਦੇ ਨੇ। ਇਹ ਪੂਰਨਮਾਸੀ ਦੇ ਜੋੜ ਮੇਲੇ ਦੀ ਵਡਿਆਈ ਹੈ, ਮਹਾਤਮ ਹੈ।
ਸਵਈਆ ਚੰਦ ਸ਼੍ਰੀ ਅਰਜਨ ਪੁਨਪੁਰ ਮੈਂ ਬਾਸੇ।
ਜੋੜ ਮੇਲੇ ਦੀ ਸਮਾਪਤੀ ਤੋਂ ਬਾਅਦ ਧੰਨ ਸ੍ਰੀ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਹੀ ਵਾਸਾ ਕੀਤਾ। ਮਹਾਰਾਜ ਜੀ ਕੁਝ ਕੁ ਸਮਾਂ ਗੋਇੰਦਵਾਲ ਸਾਹਿਬ ਹੀ ਟਿਕੇ ਹਨ।
ਹੋਤ ਪਇਓ ਅਤਿਸ਼ੈ ਸਤਸੰਗ।
ਸਤਸੰਗਤ ਹੁੰਦਾ ਰੋਜ਼ਾਨਾ ਹੀ, ਸਵੇਰੇ ਸ਼ਾਮ ਸੰਗਤਾਂ ਦਾ ਤਾਂਤਾ ਲੱਗਿਆ ਰਹਿੰਦਾ ਅਤੇ ਸਤਸੰਗਤ ਉਹ ਹੁੰਦਾ ਰਹਿੰਦਾ ਹੈ।
ਨਿਤ ਪ੍ਰਤ ਚਰਚਾ ਆਤਮ ਕੇਰੀ।
ਸਤਸੰਗਤ ਦੇ ਵਿੱਚ ਦੁਨਿਆਵੀ ਬਾਤਾਂ ਨਹੀਂ ਹੁੰਦੀਆਂ, ਸਤਸੰਗਤ ਦੇ ਵਿੱਚ ਆਤਮ ਗਿਆਨ ਦੀ ਚਰਚਾ ਹੁੰਦੀ ਹੈ, ਆਤਮਾ ਦੇ ਸਵਰੂਪ ਦੀ, ਆਤਮਾ ਦੇ ਗਿਆਨ ਦੀ, ਆਪਣੀ ਕਲਿਆਣ ਦੀ, ਇਹੀ ਚਰਚਾ ਸਤਸੰਗਤ ਦੇ ਵਿੱਚ ਹੁੰਦੀ ਹੈ।
ਕਰੇ ਜਾਣ ਇਹ ਤਨ ਛਿਨ ਭੰਗ।
ਸੰਗਤ ਜਾਣਦੀ ਹੈ ਵੀ ਜਿਹੜਾ ਇਹ ਸਰੀਰ ਹੈ ਨਾ, ਇਹ ਛਿਨ ਭੰਗਰ ਹੈ, ਇਸ ਸਰੀਰ ਨੇ ਨਾਸ਼ ਹੋ ਜਾਣਾ ਅੰਤ ਨੂੰ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਤੇ ਸੰਗਤ ਆਤਮ ਗਿਆਨ ਦੀ ਇਸ ਪ੍ਰਕਾਰ ਚਰਚਾ ਕਰਦੀ ਹੈ।
ਭਜਨ ਪਰਾਇਣ ਇੱਕ ਰਸ ਵੈ ਕਰ।
ਸੰਗਤ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਬੈਠਦੀ ਹੈ ਤੇ ਇੱਕ ਰਸ ਬਿਰਤੀ ਟਕਾ ਕੇ ਮਹਾਰਾਜ ਜੀ ਦੇ ਭਜਨ ਦੇ ਵਿੱਚ ਆਪਣੀ ਸੁਰਤੀ, ਆਪਣੀ ਲਿਵ ਜੋੜ ਕੇ ਰੱਖਦੀ ਹੈ।
ਪ੍ਰੀਤ ਵਧੇ ਪਰਮੇਸ਼ਰ ਸੰਗ।
ਭਾਵਨਾ ਦੇ ਨਾਲ ਨਾ ਉਸ ਪਰਮੇਸ਼ਰ ਨੂੰ ਯਾਦ ਕੀਤਾ ਜਾਂਦਾ, ਅਕਾਲ ਪੁਰਖ ਦੀ ਸਿਫਤ ਸਲਾਘਾ ਕੀਤੀ ਜਾਂਦੀ ਹੈ।
ਸਭ ਕੋ ਉਪਦੇਸ਼ਿਤ ਮ੍ਰਿਦ ਬਾਕਨ।
ਧੰਨ ਸ੍ਰੀ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਸਾਰੀ ਸੰਗਤ ਨੂੰ ਆਪਣੀ ਮਧੁਰ ਬਾਣੀ ਦੁਆਰਾ ਮਹਾਰਾਜ ਜੀ ਆਪਣੇ ਸ੍ਰੀ ਕੰਠ ਤੋਂ ਸਾਰਿਆਂ ਨੂੰ ਉਪਦੇਸ਼ ਦਿੰਦੇ ਨੇ। ਸਾਰਿਆਂ ਨੂੰ ਮਹਾਰਾਜ ਬਾਣੀ ਦਾ ਉਪਦੇਸ਼ ਦੇ ਰਹੇ ਹਨ।
ਜਿਸ ਤੇ ਚੜੇ ਭਗਤ ਕੋ ਰੰਗ,
ਇਸ ਉਪਦੇਸ਼ ਦੁਆਰਾ ਸੰਗਤਾਂ ਦੇ ਵਿੱਚ ਭਗਤੀ ਦਾ ਰੰਗ ਚੜਦਾ ਹੈ। ਜਿਹੜਾ ਲਾਲ ਰੰਗ ਹੈ ਨਾ, ਉਹ ਭਗਤੀ ਦਾ ਰੰਗ, ਸੰਗਤ ਦੇ ਵਿੱਚ ਉਹ ਨਾਮ ਦਾ ਗੂੜਾ ਰੰਗ ਚੜਦਾ ਹੈ।
ਸਵਾ ਜਾਮ ਜਾਮਨ ਤੇ ਕੀਰਤਨ,
ਜਦੋਂ ਸਵਾ ਪਹਿਰ ਰਾਤ ਰਹਿ ਜਾਂਦੀ ਹੈ, ਸਾਰੀ ਸੰਗਤ ਉੱਠਦੀ ਹੈ, ਇਸ਼ਨਾਨ ਪਾਨ ਕੀਤਾ ਜਾਂਦਾ, ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ ਜਾਂਦਾ ਹੈ।
ਕਰੇ ਰੱਬਾ ਵੀ ਸ਼ਬਦ ਉਚਾਰ,
ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਹਜੂਰੀ ਰਬਾਬੀ ਉਹ ਤੰਤੀ ਸਾਜਾਂ ਦੇ ਨਾਲ ਸ਼ਬਦ ਗਾਇਨ ਕਰਦੇ ਨੇ। ਆਸਾ ਜੀ ਦੀ ਵਾਰ ਦੀ ਚੌਂਕੀ ਲੱਗਦੀ ਹੈ, ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ।
ਸ਼੍ਰੀ ਅਰਜਨ ਜੁਤ ਮੋਹਰੀ ਆਦਿਕ,
ਧੰਨ ਸ਼੍ਰੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ, ਉਹਨਾਂ ਦੇ ਨਾਲ ਬਾਬਾ ਮੋਹਰੀ ਜੀ ਇਤੇ ਆਦਿਕ ਜੋ ਗੁਰਸਿੱਖ ਹਨ, ਉਹ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਵਿੱਚ ਆਣ ਕੇ ਸੱਜਦੇ ਹਨ।
ਸੁਣੇ ਸਕਲ ਅਰ ਕਰੇ ਵਿਚਾਰੇ,
ਫਿਰ ਸਾਰ ਸੰਗਤ ਜੀ ਆਸਾ ਜੀ ਦੀ ਵਾਰ ਤੋਂ ਬਾਅਦ ਬਾਣੀ ਦੀ ਵਿਚਾਰ ਹੁੰਦੀ ਹੈ, ਗੁਰੂ ਸ਼ਬਦ ਦੀ ਬਾਣੀ ਦੀ ਵਿਚਾਰ ਹੁੰਦੀ। ਮਹਾਰਾਜ ਦਾ ਫੁਰਮਾਨ ਹੈ, ਡਿੱਠਾ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰਬਾਣੀ ਦੀ ਵਿਚਾਰ, ਗੁਰਬਾਣੀ ਦੀ ਕਥਾ ਉਹ ਕੀਤੀ ਜਾਂਦੀ ਹੈ।
ਮਿੱਥਿਆ ਜਗਤ ਜਾਣ ਕਰ ਨਿਸ਼ਚੇ,
ਸੰਗਤ ਨਿਸ਼ਚੇ ਕਰਕੇ ਜਾਣ ਲੈਂਦੀ ਹੈ ਤੇ ਜਿਹੜਾ ਜਗਤ ਹੈ ਮਿੱਥਿਆ ਹੈ। ਮਿੱਥਿਆ ਕਹਿੰਦੇ ਨੇ ਜਿਹੜਾ ਸੱਚ ਨਾ ਹੋਵੇ ਪਰ ਮੰਨ ਲਿਆ ਜਾਵੇ, ਉਹਨੂੰ ਮਿੱਥਿਆ ਕਹਿੰਦੇ ਨੇ। ਕਹਿੰਦੇ ਇਸ ਜਗਤ ਨੂੰ ਮਿੱਥਿਆ ਜਾਣ ਲੈਂਦੀ ਹੈ।
ਅੰਤਰ ਬ੍ਰਿਤੀ ਕਰੇ ਸੁਖ ਕਾਰ,
ਸਤਿਗੁਰੂ ਮਹਾਰਾਜ ਜੀ ਦਾ ਉਪਦੇਸ਼ ਗ੍ਰਹਿਣ ਕਰਕੇ ਸੰਗਤ ਦੀ ਬਿਰਤੀ ਅੰਤਰਮੁਖੀ ਹੋ ਜਾਂਦੀ ਹੈ। ਸਮਦਮ ਆਦਿਕ ਦੁਆਰਾ ਉਹ ਬਿਰਤੀ ਅੰਤਰਮੁਖੀ ਕੀਤੀ ਜਾਂਦੀ ਹੈ।
ਮਨੋ ਮਹਾ ਮੁਨੀ ਮਨ ਸੁਧ ਕਰਬੇ,
ਕਹਿੰਦੇ ਮਨੋ ਜਿਵੇਂ ਵੱਡੇ ਵੱਡੇ ਰਿਸ਼ੀ ਮੁਨੀ ਨੇ ਨਾ, ਉਹ ਆਪਣੇ ਮਨ ਨੂੰ ਸਾਧਦੇ ਨੇ, ਇਸ ਪ੍ਰਕਾਰ ਸੰਗਤ ਬਾਣੀ ਤੋਂ ਉਪਦੇਸ਼ ਲੈ ਕੇ ਸਤਿਗੁਰਾਂ ਤੋਂ ਆਪਣੀ ਬਿਰਤੀ ਅੰਤਰਮੁਖੀ ਕਰਦੀ ਹੈ।
ਕਪਲ ਰਿਖੀ ਜੁਤ ਕੇ ਅਨੁਹਾਰ,
ਜਿਵੇਂ ਕਹਿੰਦੇ ਇੱਕ ਕਪਲ ਰਿਸ਼ੀ ਹੋਇਆ, ਬੜੀ ਲੰਮੀ ਉਮਰ ਹੋਈ ਹੈ ਉਹਦੀ ਤੇ ਬੜਾ ਲੰਮਾ ਉਹਨੇ ਤਪ ਕੀਤਾ ਕਪਲ ਰਿਸ਼ੀ ਨੇ। ਕਹਿੰਦੇ ਕਪਲ ਮੁਨੀ ਵਰਗੀ ਸਮਾਧੀ ਉਹ ਸੰਗਤ ਲਗਾਉਂਦੀ ਹੈ।
ਦੇਖ ਪ੍ਰਤਾਪ ਅਨੁਜ ਕੋ ਤਬਈ,
ਤੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਭਰਾਤਾ ਬਾਬਾ ਮਹਾਦੇਵ ਜੀ ਨੇ ਪ੍ਰਤਾਪ ਵੇਖਿਆ, ਸਤਿਗੁਰਾਂ ਦੇ ਦਰਬਾਰ ਦੇ ਵਿੱਚ ਮਹਾਰਾਜ ਜੀ ਦੀ ਕੀਰਤੀ ਵੇਖੀ ਤੇ ਸਤਿਗੁਰੂ ਮਹਾਰਾਜ ਦਾ ਉਪਦੇਸ਼ ਜਦੋਂ ਸੁਣਿਆ ਹੈ।
ਜਿਨ ਕੇ ਉਪਦੇਸ਼ਤ ਹੋਏ ਗਿਆਨ,
ਵੇਖ ਲਿਆ ਕਿ ਮਹਾਰਾਜ ਜੀ ਸਾਰੀਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ। ਧੰਨ ਗੁਰੂ ਅਰਜੁਨ ਦੇ ਮਹਾਰਾਜ, ਜਿਹੜੀ ਵੀ ਸੰਗਤ ਆਉਂਦੀ ਹੈ ਦਰਬਾਰ ਦੇ ਵਿੱਚ, ਮਹਾਰਾਜ ਉਹਨਾਂ ਨੂੰ ਬ੍ਰਹਮ ਦਾ ਉਪਦੇਸ਼ ਬਖਸ਼ਦੇ ਹਨ।
ਪ੍ਰਾਤ ਸੰਬੰਧ ਜਾਣ ਕਰ ਕੂਰੋ,
ਫੇਰ ਬਾਬਾ ਮਹਾਦੇਵ ਜੀ ਨੇ ਜਾਣਿਆ ਵੀ ਲੱਗਦੇ ਉਹ ਸਾਡੇ ਭਰਾਤਾ ਨੇ। ਕਹਿੰਦੇ ਜਿਹੜਾ ਭਰਾ ਦਾ ਸੰਬੰਧ ਹੈ ਨਾ, ਇਹ ਤਾਂ ਝੂਠਾ ਹੈ, ਕੂੜਾ ਹੈ। ਇਹ ਸੰਬੰਧ ਇਹ ਤਾਂ ਛਿੰਨ ਭੰਗਰ ਹੈ, ਬਿਨਸਣੇ ਵਾਲਾ ਹੈ। ਭਰਾ ਦਾ ਸੰਬੰਧ ਇਹ ਸੱਚਾ ਨਹੀਂ ਹੈ।
ਮਹਾਦੇਵ ਸ਼ਰਧਾਲੂ ਮਹਾਨ,
ਉਸ ਵੇਲੇ ਬਾਬਾ ਮਹਾਦੇਵ ਜੀ ਨੇ ਧੰਨ ਗੁਰੂ ਅਰਜੁਨ ਦੇ ਮਹਾਰਾਜ ਨੂੰ ਆਪਣਾ ਭਰਾ ਨਹੀਂ ਜਾਣਿਆ, ਸਗੋਂ ਬਾਬਾ ਮਹਾਦੇਵ ਜੀ ਸਤਿਗੁਰੂ ਮਹਾਰਾਜ ਜੀ ਦੇ ਸ਼ਰਧਾਲੂ ਬਣ ਗਏ, ਮਹਾਰਾਜ ਜੀ ਦੇ ਵਿੱਚ ਸ਼ਰਧਾ ਧਾਰਨ ਕਰ ਲਈ।
ਤਨ ਤਜਬੇ ਕੋ ਸਮੇ ਨਿਕਟ ਲਖ,
ਤੇ ਫੇਰ ਆਪਣਾ ਅੰਤਿਮ ਸਮਾਂ ਨੇੜੇ ਜਾਣਦਿਆਂ ਹੋਇਆ ਵੀ ਸਾਡਾ ਸਮਾਂ ਹੁਣ ਸਰੀਰ ਤਿਆਗਣ ਦਾ ਨੇੜੇ ਆ ਚੁੱਕਾ ਹੈ, ਆਪਣਾ ਤਨ ਤਿਆਗਣ ਦਾ ਸਮਾਂ ਨੇੜੇ ਜਾਣਦਿਆਂ ਹੋਇਆ।
ਜਨਮ ਸਫਲਤਾ ਚੈ ਮਨ ਮਾਨ,
ਬਾਬਾ ਮਹਾਦੇਵ ਜੀ ਨੇ ਸੋਚਿਆ ਵੀ ਕਿਉਂ ਨਾ ਆਪਣਾ ਜਨਮ ਸਫਲ ਕੀਤਾ ਜਾਵੇ, ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਤੋਂ ਉਪਦੇਸ਼ ਲੈ ਕੇ ਆਪਣਾ ਜਨਮ ਸਫਲਾ ਕੀਤਾ ਜਾਵੇ।
ਸ਼੍ਰੀ ਅਰਜਨ ਕੋ ਲਖ ਇਕਾਂਤ ਮੈਂ,
ਸੰਗਤ ਦਰਬਾਰ ਦੀ ਸਮਾਪਤੀ ਹੋਈ, ਸੰਗਤ ਸਾਰੀ ਚਲੀ ਗਈ ਤੇ ਬਾਬਾ ਮਹਾਦੇਵ ਜੀ ਨੇ ਸਤਿਗੁਰੂ ਮਹਾਰਾਜ ਨੂੰ ਇਕਾਂਤ ਦੇ ਵਿੱਚ ਵੇਖਿਆ ਕਿ ਮਹਾਰਾਜ ਹੁਣ ਇਕੱਲੇ ਬੈਠੇ ਨੇ, ਮਹਾਰਾਜ ਦੇ ਕੋਲ ਸੰਗਤ ਬਹੁਤੀ ਨਹੀਂ ਹੈ। ਉਸ ਵੇਲੇ ਬਾਬਾ ਮਹਾਦੇਵ ਜੀ ਮਹਾਰਾਜ ਜੀ ਦੇ ਕੋਲ ਆ ਰਹੇ ਹਨ।
ਗਯੋ ਸਮੀਪ ਬੈਠੇ ਤਠਾਨ,
ਬਾਬਾ ਮਹਾਦੇਵ ਜੀ ਸਤਿਗੁਰਾਂ ਦੇ ਕੋਲ ਆਏ, ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਤੇ ਇੱਕ ਪਾਸੇ ਹੋ ਕੇ ਬੈਠੇ ਹਨ।
ਸ਼੍ਰੀ ਸਤਿਗੁਰ ਕੀ ਗਾਦੀ ਪਰ ਤੁਮ
ਆਖਿਆ, ਹੇ ਗੁਰੂ ਗਰੀਬ ਨਿਵਾਜ, ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਗੱਦੀ ਦੇ ਉੱਤੇ ਆਪ ਜੀ ਬਿਰਾਜਮਾਨ ਹੋ, ਗੁਰਤਾ ਗੱਦੀ ਦੇ ਉੱਤੇ ਆਪ ਜੀ ਸੁਭਾਏਮਾਨ ਹੋ।
ਈਸ਼ਰ ਕੇ ਸਰੂਪ ਅਵਤਾਰ,
ਆਪ ਜੀ ਪ੍ਰਤੱਖ ਅਕਾਲ ਪੁਰਖ ਹਰੀ ਦਾ ਰੂਪ ਹੋ। ਭੱਟ ਵੀ ਆਖਦੇ ਨੇ ਨਾ, ਤਰਨ ਗਗਨ ਨਵ ਖੰਡ ਮਹਿ, ਜੋਧ ਸਵਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਮਹਾਰਾਜ, ਆਪ ਜੀ ਵਿੱਚ ਔਰ ਅਕਾਲ ਪੁਰਖ ਹਰੀ ਵਿੱਚ ਕੋਈ ਭੇਦ ਨਹੀਂ ਹੈ।
ਮੈਂ ਪ੍ਰਾਤਾਈ ਜਾਨਤ ਨਿਤ ਚਿਤ,
ਸਤਿਗੁਰੂ ਜੀ ਮੈਂ ਤਾਂ ਆਪ ਜੀ ਨੂੰ ਭਰਾਈ ਸਮਝਦਾ ਰਿਹਾ ਹੁਣ ਤੱਕ, ਮੈਂ ਤਾਂ ਆਪ ਜੀ ਨੂੰ ਭਰਾਤਾ ਦੀ ਦ੍ਰਿਸ਼ਟੀ ਦੁਆਰਾ ਹੀ ਵੇਖਦਾ ਰਿਹਾ ਹਾਂ।
ਅਬ ਬਖਸ਼ੋ ਤੁਮ ਰਿਦਾ ਉਦਾਰ,
ਆਪ ਜੀ ਤਾਂ ਹਰੀ ਅਕਾਲ ਪੁਰਖ ਦੇ ਸਵਰੂਪ ਹੋ, ਕਿਰਪਾ ਕਰੋ ਮਹਾਰਾਜ ਮੈਨੂੰ ਬਖਸ਼ ਲਵੋ, ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹਾਂ।
ਉਪਦੇਸ਼ੋ ਇਹ ਆਤਮ ਕੋ ਹੈ,
ਸਤਿਗੁਰੂ ਜੀ ਕਿਰਪਾ ਕਰਕੇ ਮੈਨੂੰ ਆਤਮਾ ਦਾ ਉਪਦੇਸ਼ ਬਖਸ਼ੋ, ਆਤਮਾ ਦੀ ਕਿਸ ਪ੍ਰਕਾਰ ਕਲਿਆਣ ਹੋਵੇ ਇਹ ਉਪਦੇਸ਼ ਬਖਸ਼ੋ।
ਕਿਮ ਬੰਧਨ ਮੈਂ ਦੁੱਖ ਗਨ ਤਾਰ,
ਜਿਹੜੇ ਆ ਬੰਧਨ ਪਏ ਹੋਏ ਨੇ ਨਾ ਦੁੱਖਾਂ ਦੇ ਕਾਰਨ ਨੇ, ਇਹਨਾਂ ਦੁੱਖਾਂ ਤੋਂ ਕਿੱਦਾਂ ਛੁਟਕਾਰਾ ਮਿਲੇ, ਇਹ ਬੰਧਨ ਕਿੱਦਾਂ ਹਟੇ ਜਾਣ।
ਕਿਮ ਸੁਖ ਲਹੇ ਦਹੈ ਜਗ ਸੰਕਟ,
ਸੁਖਾਂ ਦੀ ਪ੍ਰਾਪਤੀ ਕਿੱਦਾਂ ਹੋਵੇ ਤੇ ਸੰਕਟਾਂ ਦਾ ਕਿੱਦਾਂ ਨਾਸ਼ ਹੋ ਜਾਵੇ।
ਮੋਏ ਸੁਣਾਵੋ ਭਲੀ ਪ੍ਰਕਾਰ,
ਸਤਿਗੁਰੂ ਜੀ ਕਿਰਪਾ ਕਰਕੇ ਭਲੀ ਪ੍ਰਕਾਰ ਦੇ ਨਾਲ ਮੈਨੂੰ ਉਪਦੇਸ਼ ਬਖਸ਼ਿਸ਼ ਕਰੋ।
ਸ਼੍ਰੀ ਅਰਜਨ ਸ਼ਰਧਾਲੂ ਪ੍ਰਾਤ ਲਖ,
ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਵੇਖਿਆ ਵੀ ਜਿਹੜੇ ਸਾਡੇ ਭਰਾਤਾ ਨੇ ਨਾ, ਇਹ ਹੁਣ ਸ਼ਰਧਾਲੂ ਬਣ ਕੇ ਆਏ ਨੇ, ਇਹਨਾਂ ਦੇ ਮਨ ਵਿੱਚ ਜਗਿਆਸਾ ਤੇ ਸ਼ਰਧਾਲੂ ਬਣ ਕੇ ਆਏ ਹਨ।
ਅਰ ਜਾਨਿਓ ਤਨ ਤਜ ਬੇਕਾਲ,
ਇਹ ਵੀ ਜਾਣ ਲਿਆ ਵੀ ਇਹ ਹੁਣ ਸਰੀਰ ਤਿਆਗਣਾ ਚਾਹੁੰਦੇ ਨੇ, ਸਰੀਰ ਤਿਆਗਣ ਦਾ ਸਮਾਂ ਇਹਨਾਂ ਦਾ ਨੇੜੇ ਆ ਚੁੱਕਾ ਹੈ।
ਉੱਤਮ ਅਧਿਕਾਰੀ ਲਗੂ ਕਹਿਬੇ,
ਫੇਰ ਮਹਾਰਾਜ ਨੇ ਜਾਣਿਆ ਵੀ ਇਹ ਉੱਤਮ ਅਧਿਕਾਰੀ ਨੇ, ਤੇ ਜਿਹੜਾ ਉੱਤਮ ਅਧਿਕਾਰੀ ਹੁੰਦਾ ਨਾ, ਉਹਨਾਂ ਨੂੰ ਲਘੂ ਗਿਆਨ, ਥੋੜੇ ਗਿਆਨ ਨਾਲ ਸਾਰੀ ਬਾਤ ਦੀ ਸਮਝ ਆ ਜਾਂਦੀ ਹੈ। ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ, ਕਹਿੰਦੇ ਉੱਤਮ ਅਧਿਕਾਰੀ ਨੇ ਤੇ ਇਹਨਾਂ ਨੂੰ ਥੋੜੇ ਜੇ ਗਿਆਨ ਨਾਲ ਸਾਰਾ ਭੇਦ ਸਮਝ ਆ ਜਾਵੇਗਾ।
ਸਮਝੇ ਗੋ ਬ੍ਰਹਮ ਗਿਆਨ ਵਿਸ਼ਾਲ,
ਬ੍ਰਹਮ ਗਿਆਨ ਵਿਸ਼ਾਲ, ਬ੍ਰਹਮ ਗਿਆਨ ਦੀ ਇਹਨਾਂ ਨੂੰ ਸੋਝੀ ਸਹਿਜੇ ਹੀ ਆਵੇਗੀ।
ਕਰਨ ਲਗੇ ਉਪਦੇਸ਼ ਮ੍ਰਿਦੁਲ ਬਚ,
ਉਸ ਵੇਲੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਆਪਣੇ ਕੋਮਲ ਮੁਖ ਤੋਂ ਸਤਿਗੁਰੂ ਮਹਾਰਾਜ ਜੀ ਮਿੱਠਾ ਬਚਨ ਕਰਨ ਲੱਗੇ ਹਨ।
ਪ੍ਰਾਤ ਸੁਣੋ ਇਹ ਬਾਤ ਸੁਖਾਲ,
ਹੇ ਭਰਾ ਜੀ, ਹੇ ਭਰਾਤਾ ਜੀ, ਆਪ ਜੀ ਨੂੰ ਅਸੀਂ ਸੁਖਾਂ ਦੀ ਬਾਤ ਆਖਦੇ ਹਾਂ, ਆਪ ਜੀ ਨੂੰ ਅਸੀਂ ਹੁਣ ਉਪਦੇਸ਼ ਦਿੰਦੇ ਹਾਂ।
ਆਪੇ ਬੰਧਨ ਲੈ ਦੁੱਖ ਭੋਗਤ,
ਜਿਹੜਾ ਜੀਵ ਹੈ ਨਾ ਮਨੁੱਖ, ਇਹ ਆਪਣੇ ਆਪ ਬੰਧਨਾਂ ਦੇ ਵਿੱਚ ਫਸਿਆ ਹੋਇਆ ਤੇ ਆਪਣੇ ਆਪ ਹੀ ਇਹ ਦੁੱਖਾਂ ਨੂੰ ਸਹੇੜਦਾ ਹੈ।
ਸ਼੍ਰੀ ਨਾਨਕ ਕੈ ਗਿਰਾ ਰਸਾਲ,
ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਆਪਣੇ ਸ੍ਰੀ ਕੰਠ ਤੋਂ ਇਹ ਬਚਨ ਉਚਾਰਨ ਕੀਤਾ ਹੈ।
ਸਲੋਕ ਮਹੱਲਾ ਪਹਿਲਾ, ਨਾਨਕ ਇਹੋ ਤਨ ਜਾਲ, ਜਿਨ ਜਲਿਆ ਨਾਮ ਵਿਸਾਰਿਆ।
ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਪੰਕਤੀ ਉਚਾਰਨ ਕੀਤੀ ਹੈ, ਕਹਿੰਦੇ ਨਾਨਕ ਇਹੋ ਤਨ ਜਾਲ, ਜਿਨ ਜਲਿਆ ਨਾਮ ਵਿਸਾਰਿਆ। ਮਹਾਂਪੁਰਖਾਂ ਨੇ ਇਹਨਾਂ ਦੇ ਕਈ ਅਰਥ ਕੀਤੇ ਨੇ, ਪਰ ਪ੍ਰਮੁੱਖ ਅਰਥ ਜੋ ਕਵੀ ਸੰਤੋਖ ਸਿੰਘ ਜੀ ਕਰਦੇ ਨੇ, ਕਹਿੰਦੇ ਇਹ ਜਿਹੜਾ ਸਰੀਰ ਹੈ ਨਾ, ਇਸ ਜਾਲਣੇ ਯੋਗ ਸਰੀਰ ਨੂੰ ਬ੍ਰਹਮ ਗਿਆਨ ਦੀ ਅਗਨੀ ਦੇ ਵਿੱਚ ਜਾਲ ਦੇ, ਖਤਮ ਕਰ ਦੇ ਸਰੀਰ ਨੂੰ। ਕਹਿੰਦੇ ਕਿਉਂ? ਜਿਨ ਜਲਿਆ ਨਾਮ ਵਿਸਾਰਿਆ, ਕਹਿੰਦੇ ਜਾਲ ਦੇ ਸਰੀਰ ਨੂੰ, ਕਿਉਂਕਿ ਇਸ ਸਰੀਰ ਨੇ ਨਾਮ ਨੂੰ ਭੁਲਾ ਦਿੱਤਾ ਹੈ, ਇਸ ਸਰੀਰ ਨੇ ਨਾਮ ਨੂੰ ਵਿਸਾਰ ਦਿੱਤਾ ਹੈ।
ਪੌਦੀ ਜਾਏ ਪਰਾਲ, ਪਿੱਛੇ ਹੱਥ ਨਾ ਅੰਬੜੈ, ਤਿਤ ਨਿਵੰਦੈ ਤਾਲ।
ਕਹਿੰਦੇ ਕਿਉਂ ਜਾਲ ਇਸ ਸਰੀਰ ਨੂੰ? ਕਿਉਂਕਿ ਇਸ ਸਰੀਰ ਨੇ ਆਤਮਾ ਦਾ ਜਿਹੜਾ ਜਲ ਹੈ ਨਾ, ਆਤਮਾ ਰੂਪੀ ਸਰੋਵਰ, ਕਹਿੰਦੇ ਉਹ ਜਲ ਛਕਣਾ, ਉਹ ਜਲ ਲੈਣਾ, ਪਰ ਉਸ ਜਲ ਦੇ ਉੱਪਰ ਜਾਲਾ ਪਿਆ ਹੋਇਆ, ਜਲ ਦੇ ਉੱਪਰ ਜਾਲਾ ਪਿਆ ਤੇ ਉਸ ਜਾਲੇ ਦੇ ਉੱਪਰ ਜੋ ਗੰਧ ਮੰਦ ਹੈ, ਪਰਾਲੀ, ਘਾਹ, ਫੂਸ, ਵਿਸ਼ੇ ਵਿਕਾਰਾਂ ਦਾ, ਉਹ ਜੰਮਿਆ ਹੋਇਆ ਹੈ। ਤੇ ਕਹਿੰਦੇ ਪਾਣੀ ਆ ਬੜਾ ਡੂੰਘਾ ਤੇ ਤਨਵੰਦਾ ਤਾਲ, ਪਾਣੀ ਹੇਠਾਂ ਤੇ ਉਹਦੇ ਉੱਪਰ ਜਾਲਾ, ਤੇ ਜਾਲੇ ਦੇ ਉੱਪਰ ਪਰਾਲੀ, ਗੰਧ ਮੰਦ, ਘਾਹ, ਫੂਸ, ਉਹ ਪਿਆ ਹੋਇਆ ਹੈ।
ਸਵਈਆ ਚੰਦ ਪ੍ਰਥਮ ਕੁਬੰਧਨ ਪਰਿਓ ਸੁਨੋ ਸੋ, ਅਹੇ ਆਤਮਾ ਤਾਲ ਸਮਾਨ।
ਕਹਿੰਦੇ ਹੁਣ ਸੁਣੋ ਕਿਸ ਪ੍ਰਕਾਰ, ਕਹਿੰਦੇ ਜਿਹੜੀ ਆਤਮਾ ਹੈ ਨਾ, ਇਹ ਸਰੋਵਰ ਦੀ ਨਿਆਈ ਹੈ, ਜਲ ਦੇ ਸਰੋਵਰ ਦੀ ਨਿਆਈ ਇਹ ਆਤਮਾ ਹੈ, ਪਰ ਇਸ ਸਰੋਵਰ ਦੇ ਉੱਤੇ ਬੜੀ ਗੰਦਗੀ ਪਈ ਹੋਈ ਹੈ।
ਤਨ ਹੰਤਾ ਤਾਰਨ ਇਨ ਕੀਨੀ, ਮੈਂ ਦਿਜ ਖਤਰੀ ਬੈਸ ਸੁਜਾਨ।
ਆਤਮਾ ਰੂਪੀ ਜਲ ਦੇ ਉੱਪਰ ਜਾਲਾ ਪਿਆ ਹੋਇਆ, ਉਹ ਜਾਲਾ ਤਨ ਹੰਤਾ ਦਾ, ਤਨ ਹੰਤਾ ਦਾ ਜਾਲਾ ਹੈ। ਕਹਿੰਦੇ ਤਨ ਹੰਤਾ ਕੀ ਹੈ ਕਿ ਮੈਂ ਜੀ ਬ੍ਰਾਹਮਣ ਹਾਂ, ਮੈਂ ਉੱਚੀ ਕੁੱਲ ਵਾਲਾ, ਮੈਂ ਉੱਚੀ ਜਾਤ ਵਾਲਾ, ਮੈਂ ਖੱਤਰੀ ਹਾਂ, ਮੈਂ ਵੈਸ਼ਿਆ ਹਾਂ। ਕਹਿੰਦੇ ਇਸ ਪ੍ਰਕਾਰ ਉੱਚੀ ਜਾਤੀ ਅਭਿਮਾਨ ਦਾ ਜਿਹੜਾ ਜਾਲਾ ਹੈ ਤਨ ਹੰਤਾ ਦਾ, ਇਹ ਮਨੁੱਖ ਦੇ ਉੱਪਰ ਪਿਆ ਹੋਇਆ ਹੈ।
ਇਤਿਆਦਿਕ ਤਨ ਆਪਣ ਰੂਪ ਲਖ ਪਯੋ ਜਾਲ ਹਰਿਆਵਲਿਆਨ।
ਜਿਵੇਂ ਕਹਿੰਦੇ ਪਾਣੀ ਦੇ ਉੱਪਰ ਹਰੇ ਰੰਗ ਦੀ ਕਾਈ ਨੀ ਜੰਮ ਜਾਂਦੀ, ਹਰੇ ਰੰਗ ਦੀ ਕਾਈ ਜੀ ਜੰਮਦੀ ਹੈ, ਜਾਲਾ ਜਾ ਜੰਮ ਜਾਂਦਾ, ਕਹਿੰਦੇ ਉਸੇ ਪ੍ਰਕਾਰ ਆਪਣੇ ਆਪ ਨੂੰ ਸਰੀਰ ਸਮਝਣ ਲੱਗ ਜਾਂਦਾ ਵੀ ਮੈਂ ਸਰੀਰ ਆ। ਪਰ ਮਹਾਰਾਜ ਕੀ ਆਖਦੇ ਬਾਣੀ ਵਿੱਚ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪਰ ਮਨੁੱਖ ਜਦੋਂ ਸਰੀਰ ਸਮਝਣ ਲੱਗ ਜਾਂਦਾ ਫਿਰ ਆਤਮਾ ਰੂਪੀ ਜਲ ਇਹ ਨਹੀਂ ਲੈ ਸਕਦਾ।
ਜਲ ਕੋ ਕਰਿਓ ਅਛਾਦਨ ਜੈਸੇ ਤਿਮ ਸਰੂਪ ਨਿਜ ਛਾਦਨ ਠਾਨ।
ਜਿਵੇਂ ਉਹ ਕਾਈ ਉਹ ਜਾਲਾ ਜਲ ਨੂੰ ਢੱਕ ਲੈਂਦਾ ਪਾਣੀ ਨੂੰ, ਕਹਿੰਦੇ ਉਸੇ ਪ੍ਰਕਾਰ ਇਸ ਤਨ ਹੰਤਾ ਨੇ ਵੀ ਇਸ ਪੂਰੇ ਸਰੀਰ ਨੂੰ ਢੱਕ ਲਿਆ, ਇਸ ਆਤਮਾ ਰੂਪੀ ਜਲ ਨੂੰ ਇਹਨੂੰ ਢੱਕ ਲਿਆ ਹੈ।
ਅਹੰ ਬ੍ਰਹਮ ਇਹ ਨਾਮ ਬਿਸਾਰਿਓ ਤਨ ਹੰਤਾ ਜਬ ਧਾਰਨ ਕੀਨ।
ਜਦੋਂ ਮਨੁੱਖ ਨੇ ਸੋਚ ਲਿਆ ਕਿ ਮੈਂ ਸਰੀਰ ਹਾਂ, ਜਦੋਂ ਤਨ ਹੰਤਾ ਆ ਗਈ ਨਾ, ਕਹਿੰਦੇ ਉਸ ਵੇਲੇ ਇਹਨੇ ਨਾਮ ਨੂੰ ਵਿਸਾਰ ਦਿੱਤਾ, ਉਹ ਨਾਮ ਜਿਹੜਾ ਹੈ ਅਹੰ ਬ੍ਰਹਮ ਅਸਮੀ, ਅਹੰ ਬ੍ਰਹਮ ਦਾ ਨਾਮ ਉਸੇ ਵੇਲੇ ਉਹ ਤਿਆਗ ਦਿੱਤਾ ਹੈ।
ਪੁਨੇ ਪਰਾਲ ਕਾਸ ਅਰ ਫੂਸ ਜੋ ਪਰਿਓ ਜਾਲ ਪਰ ਪਾਬੋ ਪੀਨ।
ਫਿਰ ਕਹਿੰਦੇ ਇੱਥੇ ਹੀ ਬਸ ਨਹੀਂ, ਇੱਕ ਤਾਂ ਤਨ ਹੰਤਾ ਦਾ ਜਾਲਾ ਪੈ ਗਿਆ, ਕਹਿੰਦੇ ਉੱਪਰ ਫੇਰ ਉਸ ਜਾਲੇ ਦੇ ਉਸ ਕਾਈ ਦੇ ਉੱਤੇ ਘਾਹ ਫੂਸ ਡਿੱਗਣ ਲੱਗ ਪਿਆ, ਗੰਧ ਮੰਦ, ਲਫਾਫੇ, ਘਾਹ ਫੂਸ, ਜੋ ਕੁਝ ਵੀ ਹੈ ਗੰਦਗੀ, ਕਹਿੰਦੇ ਉਸ ਜਾਲੇ ਦੇ ਉੱਪਰ ਉਹ ਟਿਕਣ ਲੱਗ ਪਈ।
ਤਿਮ ਹੰਤਾ ਪਰ ਮਮਤਾ ਉਪਜੀ ਮਮ ਸੁਤ ਮਮ ਗ੍ਰਹਿ ਤ੍ਰਿਆ ਤਨ ਚੀਨ।
ਪਹਿਲਾਂ ਤਾਂ ਕੱਲਾ ਜਾਲਾ ਸੀ ਤਨ ਹੰਤਾ ਦਾ, ਉਸ ਜਾਲੇ ਦੇ ਉੱਪਰ ਜਿਹੜਾ ਗੰਦ ਮੰਦ ਪਿਆ, ਘਾਹ ਫੂਸ, ਪਰਾਲੀ, ਕਹਿੰਦੇ ਉਹ ਹੈ ਮਮਤਾ। ਹੁਣ ਮਮਤਾ ਕੀ ਹੈ, ਆ ਮੇਰਾ ਪੁੱਤਰ ਹੈ, ਆ ਮੇਰੀ ਘਰ ਵਾਲੀ ਬੀਬੀ ਹੈ, ਆ ਮੇਰੇ ਬੱਚੇ, ਮੇਰੀਆਂ ਕੋਠੀਆਂ, ਮੇਰੀਆਂ ਕਾਰਾਂ, ਕਹਿੰਦੇ ਇਹ ਮਮਤਾ ਉਸ ਮਾਨੋ ਜਿਹੜੇ ਉਸ ਜਾਲੇ ਦੇ ਉੱਪਰ ਘਾਹ ਫੂਸ ਪਰਾਲੀ, ਉਹ ਇਸ ਦੇ ਸਮਾਨ ਹੈ।
ਜਲ ਸਮ ਆਤਮ ਅਧਿਕ ਅਛਾਦਿਓ ਪਰਦਾ ਮੋਟੋ ਪਯੋ ਨਵੀਨ।
ਕਹਿੰਦੇ ਤਿਤ ਨਵੰਦਾ ਤਾਲ, ਉਹ ਪਾਣੀ ਤਾਂ ਕਿਤੇ ਨੀਵਾਂ ਰਹਿ ਗਿਆ, ਉਹਦੇ ਉੱਪਰ ਜਾਲਾ ਪੈ ਗਿਆ ਪਹਿਲਾਂ ਤਨ ਹੰਤਾ ਦਾ, ਤੇ ਇਹਦੇ ਉਹਦੇ ਉੱਪਰ ਮਮਤਾ ਦੀ ਪਰਾਲੀ ਜੰਮ ਗਈ, ਮਮਤਾ ਦਾ ਗੰਦ ਮੰਦ, ਘਾਹ ਫੂਸ ਉਸਦੇ ਉੱਪਰ ਜੰਮ ਗਿਆ।
ਬ੍ਰਿਤੀ ਨਾ ਪਹੁੰਚੇ ਇਨ ਦੋਏ ਕੋ ਤਜ ਫਸਿਓ ਇਨੋ ਮੋਹ ਜਾਣੇ ਨਾਏ।
ਕਹਿੰਦੇ ਫੇਰ ਇਸ ਘਾਹ ਫੂਸ ਦਾ ਪਰਦਾ ਬੜਾ ਮੋਟਾ ਹੋ ਗਿਆ, ਪਾਣੀ ਬੜਾ ਥੱਲੇ ਰਹਿ ਗਿਆ, ਕਹਿੰਦੇ ਫਿਰ ਉੱਥੇ ਤੱਕ ਬੁੱਧੀ ਨੀ ਪਹੁੰਚਦੀ, ਉੱਥੇ ਤੱਕ ਜਾਲਾ ਵੀ ਹੈ ਤੇ ਉਹਦੇ ਉੱਪਰ ਘਾਹ ਫੂਸ ਵੀ ਜੰਮਿਆ, ਪਰਾਲੀ ਜੰਮੀ, ਕਹਿੰਦੇ ਬੁੱਧੀ ਉੱਥੇ ਤੱਕ ਨਹੀਂ ਪਹੁੰਚ ਸਕਦੀ।
ਜਬ ਸਤਿਗੁਰ ਉਪਦੇਸ਼ਨ ਜਤਨ ਕੋ ਜਲ ਆਤਮ ਪ੍ਰਾਪਤ ਨਿਜ ਮਾਏ।
ਪ੍ਰਸ਼ਨ ਕੀਤਾ ਵੀ ਫੇਰ ਉਸ ਜਲ ਨੂੰ ਲਈਏ ਕਿਦਾਂ, ਤੇ ਉੱਤਰ ਦਿੰਦੇ ਨੇ, ਕਹਿੰਦੇ ਜਬ ਸਤਿਗੁਰ ਉਪਦੇਸ਼ ਜਤਨ ਕੋ, ਜਦੋਂ ਸਤਿਗੁਰੂ ਮਹਾਰਾਜ ਜੀ ਦਾ ਉਪਦੇਸ਼ ਗ੍ਰਹਿਣ ਕੀਤਾ ਜਾਵੇ फिर उस आत्मा रूपी जल दी प्राप्ति हो सकती है।
इन दोनों ते दुख को भोगे अत दुख को सुख लख चित जाए।
इन्हां दोनों द्वारा मनुख दुख भोगदा तनहंता द्वारा और ममता द्वारा, इन्हां दोनों द्वारा मनुख दुख भोगदा ते सुख प्राप्त नहीं कर सकदा।
वहर वृति ते उठे वाशना तिन अनुसार जन्म को पाए।
जदों तक वृति बाहर मुखी है उदों तक वाशना रहेगी, वाशना बद्दा आवे जाए। जदों तक जीव दी वृति बाहर मुखी है ना, कहंदे उदों तक फिर मनुख जन्मा मरण दे विच पिया रहिंदा, इनूं इह जन्म मरण दा गेड़ पिया रहिंदा है।
ए परदो तन हंता ममता त्यागे ते आत्म लख लेत।
जदों आत्मा दे जल दे उत्ते दोवें परदे हटाए जान तन हंता दा ते ममता दा, कहंदे फिर आत्मा दा साक्षात्कार हुंदा है, फिर बुद्धि आत्मा दे तक पहुंच जांदी है।
मन को इंद्रिय संग संबंध जो ए बंधन अतिशय दुख देत।
क्योंकि मन दा संबंध है इंद्रिया दे नाल, ते इंद्रिया दी पकड़ या मन ओ आत्मा तक नहीं पहुंच सकदी, ते इसे इंद्रिया दे विच बड़ा दुख प्राप्त हुंदा है।
इंद्रिय ते हट कर होए फिर जब टिक जावे मन रिदे निकेत।
जदों बाहर मुखी बिरति हटा के बिरति अंतरमुखी कीती जावेगी, इंद्रियां तो मन विलय कीता जावेगा, तोड़िया जावेगा, ते कहंदे उस वेले फिर मनुख नूं आत्म ज्ञान दी सोझी अपने निज घर दे विच आत्मा दी सोझी उस वेले मनुख नूं प्राप्त होवेगी।
सो मुक्ति है सुखद परम गत कैत संत सब वेद समेत।
कहंदे बड़े सोखे तरीके नाल परम गत दी प्राप्ति होवेगी, मुक्ति दी प्राप्ति, जितने भी संत महापुरुष वेद आदिक ने ऐसे गल दे उते जोर दिंदे, एही उपदेश दृढ़ करवाउंदे हन।
बुद्ध ते गे आत्मा ब्रह्म जो ने किस इंद्री विशे विचार।
जेड़ी इंद्री है ओ आत्मा नू नहीं जान सकदी, पर कहंदे बुद्धि द्वारा थोड़ा जा आत्मा नू समझिया जा सकदा है, बुद्धि द्वारा कुछ क आत्मा नू जानिया जा सकदा है।
ज्ञाता पाए आनंद उदत की तत छिन मिले ताई मजार।
कहंदे उस वेले जदों आत्मा दी सोझी हो जांदी है, ज्ञान हो जांदा, कहंदे बस फिर हिरदे विच आनंद ही आनंद वरत जांदा, फिर आनंद ही आनंद वरत जांदा, ते सिख कह दिंदा है आनंद पिया मेरी माए सत गुरु मैं पाया, उस वेले आनंद ते खेड़ा हुंदा है।
नहीं बाशना उठे बौर कब जन्म मरण ने होए संसार।
मुड़के फिर बिरती बाहर मुखी नहीं हुंदी, ते वाशनावां दा ते विषय विकारां दा रोला नहीं पैंदा, फिर वाशनावां नहीं उठदियां, ते कहंदे फिर जन्म मरण संसार दे विच नहीं लैणा पैंदा।
सार असार विचार तार कर सार गहे सब त्याग असार।
जदों आत्मा दी सोझी हो जांदी है फिर मनुख नूं सत ते असत, झूठ ते सच दा पता लग जांदा है, फिर कहंदे झूठ दा त्याग कीता जांदा ते सच नूं ग्रहण कीता जांदा है।
अंतर वृति होए कर जानो वैर नहीं कछ सब इस माए।
इस करके हे प्राता जी, बाबा महादेव जी, तुसी भी अपनी बिरती अंतरमुखी टिकाओ, ए जानो के बाहर कुछ भी नहीं है, सब कुछ अंदर ही है। जो ब्रह्मंडे सोई पिंडे जो खोजे सो पाव, सब कुछ अंदर ही है, ते कहंदे अपनी बिरती अंतरमुखी करो।
महादेव सुन दृग जुग मुंदे अंतर ब्रिति ते वैर न आहे।
धन गुरु अर्जुन देव महाराज जी तो उपदेश सुन के बाबा महादेव जी ने अपने नेत्र बंद किते, ते कहंदे समाधि लग गई उसे वेले, उसे वेले बिरति अंतरमुखी हो गई।
तत छिन लगी समाध अचल चित रस को पाए तजत सो नाई।
उसे वेले तत छिन समाधि लग गई, अचल समाधि, कहंदे उस अचल समाधि दा रस बाबा महादेव जी मान रहे ने, जेड़ी समाधि तो हुण निकलना
ते कहंदे ओ चित नहीं करदा निकलन दा, तजत नहीं जाए, जिनू छड़न दा चित नहीं करदा।
बीत गए जुग जाम थे ओ जब श्री अर्जन तब गह कर बाए।
बाबा महादेव जी इसे प्रकार समाधि दे विच बैठे रहे, ते कहंदे किन्ना समा बैठे, जुग जाम, दो पहरां तक, एक पहर तीन घंटियां दा हुंदा। कहंदे छे घंटियां तक बाबा महादेव जी दी समाधि लगी रही, ते दो पहरां तक ही धन गुरु अर्जुन देव महाराज जी बैठे रहे, ते कहंदे जदों वेख लिया वी हुण बाबा महादेव जी दी समाधि लगी है, उस वेले गुरु अर्जुन महाराज जी ने उन्हां नूं बांह तों फड़ के हिलाया है।
तन ब्रिति तुमरी गुर सुत हो, कहे तनक ते उपजियो ज्ञान।
हे बाबा महादेव जी, तानो तुसी आप जी गुरु सपुत्र हो, आप जी दी बिरती भी तन है, ते कहंदे तुहानू थोड़े जे मात्र विच, थोड़े जे बात विच ही आप जी नूं ज्ञान हो गया है।
लहो समाद वैर की अब तुम जगते आपनो रूप पहचान।
बाबा महादेव जी, तुसी अंतरमुखी बिरती ता कर ली, हुण अपने नेत्र खोलो ते बिरती बाहर मुखी भी करो, वेखो वी सारे पासे उसे ब्रह्म दा पसारा है, ब्रह्म दिसै, ब्रह्म सुनिया, एक एक वखाणिया। कहंदे अंदर भी ओही है ते बाहर भी ओ परमेश्वर है।
ब्रह्म सो दिसे ब्रह्म सो सुनिए, तिस बिन ऊन नहीं को थान।
अंदर ते बाहर उसे ही ब्रह्म दा पसारा है, सब गोविंद है, सब गोविंद है, गोविंद बिन नहीं कोई। कहंदे कोई भी जगह कोई भी थां उस परमेश्वर तो ऊनी नहीं है।
जागत सुपत उठत अर बैठत, फिरत स्थित एक रस बृति ठान।
बाबा महादेव जी, फिर बृति बाहर मुखी भी करके वेखो के ओही परमेश्वर ब्रह्म व्यापक है, फिर जागदिया सोंदिया उठदिया बहंदिया काम कार करदिया होया भी ए बृति इसे प्रकार लगी रहंदी है।
दृग उगार कर अनुज बिलोकियो, महिमा महाजान सुख पाए।
जदों गुरु अर्जुन देव महाराज ने बांह तो फड़ के हिलाया ना, आखिया भी नेत्र खोलो, उस वेले बाबा महादेव जी ने अपने भ्राता दी बात सुन के नेत्र खोले ने, ते वेख्या महाराज दी महिमा नूं जानिया है।
निसबासुर की महा समाधि, सो सब जानी एक रस पाए।
कहंदे रात दिन दी अठे पैर दी समाधि लग गई, जेड़ी समाधि एक रस रहंदी है, कदे भी ओ समाधि छिन भंगर मात्र भी ओ निश्चल ओ खत्म नहीं हुंदी।
एक आत्मा पूर्ण नब सम अंतर वैर ब्रह्म दृष्टाए।
जिस प्रकार आकाश एक समान है ना, उसे प्रकार वेख लिया बाबा महादेव जी ने के बाहर भी उसे ब्रह्म दा पसारा एक समान है।
नमस्कार नमस्कार कर उठत पयो, तब कहां पयो ए चित बिस्माए।
हुण जदों नेत्र खोले बाहर वेख्या, एकदम हैरान होए ने, आले दुआले वेखदे कहंदे ए की हो गया। एकदम उठे ने, आखदे ने अपने भ्राता नूं धन गुरु अर्जुन देव महाराज, सतगुरु जी ए की हो गया है।
रो राग ना द्वेष ना मोह ना माया, परदा मिटियो पछानियो एक।
हुण जेड़ा ओ तन हंता दा परदा सी ओ दूर हो गया, ते कहंदे हुण ना मोह रिया ना ममता रही, ना राग ना द्वेष रहा है, ना लगाव ना ईरखा, हुण कुछ भी बाकी ना रहा, ते इको ही परमेश्वर नूं पछाण रहे हन।
एक दो दिन पुन बसे तिसी पुर, अत सुख पायस परम विवेक।
बाबा महादेव जी एक दो दिन उन्हां ने इसे प्रकार इस बिरती दा आनंद माणिया, इस अवस्था दा आनंद माणिया, ते उस विवेक दी पछाण कीती है।
तब श्री अर्जन गिरा बखानी, सुनो प्रात तन तज बेटेक।
ते जदों दो क दिन लंघे ना, धन गुरु अर्जुन देव महाराज कहंदे भरा जी, भ्राता जी, हुण शरीर छड्डन दी टेक आ गई आ, शरीर छड्डन दा, शरीर त्यागण दा वेला हुण नेड़े आ रहा है।
दोए दिवस मैं प्राणन त्यागो, बसे इया ਹੈ ਸਿੱਖ ਅਨੇਕ
ਕਹਿੰਦੇ ਦੋਗ ਦਿਨਾਂ ਦੇ ਵਿੱਚ ਆਪ ਜੀ ਨੇ ਪ੍ਰਾਣਾਂ ਨੂੰ ਤਿਆਗਣਾ ਹੈ ਤੇ ਕਿਤੇ ਜਾਣ ਦੀ ਅਵੇਸ਼ਕਤਾ ਨਹੀਂ ਹੈ ਇੱਥੇ ਵੀ ਸਿੱਖੀ ਸੇਵਕੀ ਵੱਸਦੀ ਹੈ ਤੇ ਕਿੱਥੇ ਕਾਹਨੂੰ ਜਾਣਾ ਤੇ ਆਪਾਂ ਇੱਥੇ ਹੀ ਰਹਾਂਗੇ ਇਹ ਬਾਬਾ ਮਹਾਂਦੇਵ ਭਰਾਤਾ ਜੀ ਆਪਾਂ ਇੱਥੇ ਹੀ ਰਹਿੰਦੇ ਹਾਂ
ਸ਼੍ਰੀ ਗੁਰ ਅਮਰ ਅੰਸ ਹੈ ਏਠਾਂ ਪਿਤ ਨਾਨੇ ਤਨ ਤਿਆਗਨ ਥਾਨ
ਕਹਿੰਦੇ ਆਪਣੇ ਨਾਨਾ ਗੁਰੂ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ ਬੰਸ ਉਹ ਵੀ ਇੱਥੇ ਰਹਿੰਦੀ ਹੈ ਤੇ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਇੱਥੇ ਹੀ ਚੋਲਾ ਛੱਡਿਆ ਸੀ ਆਪਣੇ ਗੁਰੂ ਪਿਤਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੇ ਵੀ ਇੱਥੇ ਹੀ ਸਰੀਰ ਤਿਆਗਿਆ ਸਤਿਕਾਰਯੋਗ ਮਾਤਾ ਬੀਬੀ ਭਾਨੀ ਜੀ ਉਹਨਾਂ ਨੇ ਵੀ ਇੱਥੇ ਹੀ ਸਰੀਰ ਤਿਆਗਿਆ ਹੈ
ਜਿਉਂ ਗਜ ਫੂਲ ਮਾਲ ਕੋ ਡਾਰੇ ਤਿਮ ਤੁਮ ਤਜੋ ਦੇਹੇ ਸੁਖ ਮਾਨ
ਬਾਬਾ ਮਹਾਂਦੇਵ ਜੀ ਜਿਸ ਪ੍ਰਕਾਰ ਹਾਥੀ ਦੇ ਗਲੇ ਚ ਫੁੱਲਾਂ ਦੀ ਮਾਲਾ ਪਾਈ ਹੋਵੇ ਤੇ ਕਹਿੰਦੇ ਹਾਥੀ ਸੁੰਡ ਦੇ ਨਾਲ ਇੱਕ ਝਟਕੇ ਚ ਮਾਲਾ ਤੋੜ ਦਿੰਦਾ ਉਹਨੂੰ ਕੋਈ ਬਹੁਤਾ ਯਤਨ ਨਹੀਂ ਕਰਨਾ ਪੈਂਦਾ ਉਸੇ ਪ੍ਰਕਾਰ ਤੁਸੀਂ ਵੀ ਸਹਿਜੇ ਹੀ ਆਪਣਾ ਸਰੀਰ ਤਿਆਗ ਦੇਵੋਗੇ
ਸੁਨਤ ਪ੍ਰਫੁੱਲਿਤ ਮਹਾਂਦੇਵ ਪਾ ਅਬ ਕੁਛ ਕਰਨੋ ਰਿਓ ਨ ਜਾਨ
ਇਹ ਸੁਣ ਕੇ ਬਾਬਾ ਮਹਾਂਦੇਵ ਜੀ ਪ੍ਰਸੰਨ ਹੋਏ ਕਹਿਣ ਲੱਗੇ ਗੁਰੂ ਗਰੀਬ ਨਿਵਾਜ ਸਤਿਗੁਰੂ ਜੀ ਹੁਣ ਕੁਝ ਹੋਰ ਕਰਨ ਦਾ ਮਨ ਨਹੀਂ ਕਰਦਾ ਹੁਣ ਕੁਝ ਵੀ ਹੋਰ ਕਰਨ ਨੂੰ ਚਿੱਤ ਨਹੀਂ ਕਰਦਾ
ਨੈ ਚਿੰਤਾ ਤਨ ਰਾਖਨ ਤਿਆਗਨ ਹੋ ਭਲੇ ਗਤ ਕਰਮਨ ਠਾਨ
ਹੁਣ ਸਾਡਾ ਚਿੱਤ ਨਹੀਂ ਕਰਦਾ ਕਿ ਅਸੀਂ ਇਸ ਸਰੀਰ ਨੂੰ ਤਿਆਗੀਏ ਤੇ ਹੁਣ ਤਾਂ ਬਸ ਅਸੀਂ ਉੱਥੇ ਜਾਣਾ ਚਾਹੁੰਦੇ ਹਾਂ ਹੁਣ ਨਹੀਂ ਸਾਡਾ ਚਿੱਤ ਕਰਦਾ ਕਿ ਇਸ ਸਰੀਰ ਨੂੰ ਰੱਖੀਏ ਜਾਂ ਇਹਨੂੰ ਤਿਆਗੀਏ ਹੁਣ ਸਾਡਾ ਚਿੱਤ ਕਿਤੇ ਵੀ ਜਾਣ ਨੂੰ ਨਹੀਂ ਕਰਦਾ
ਮੈਂ ਨਿਤ ਅਮਰ ਨਾ ਜਨਮ ਨਾ ਮਰਨੋ ਮਿਥਿਆ ਦੇ ਨਾ ਥਿਰਤਾ ਪਾਏ
ਸਤਿਗੁਰੂ ਜੀ ਹੁਣ ਅਮਰ ਹੋ ਚੁੱਕੇ ਹਾਂ ਤੁਹਾਡਾ ਉਪਦੇਸ਼ ਪ੍ਰਾਪਤ ਕਰਕੇ ਇਹ ਸਰੀਰ ਤਾਂ ਮਿਥਿਆ ਹੈ ਇਹ ਸਰੀਰ ਨੇ ਤਾਂ ਬਿਨਸ ਜਾਣਾ ਹੈ ਖਤਮ ਹੋ ਜਾਣਾ ਹੈ
ਇਮ ਕਹਿ ਰਹੇ ਹੋ ਅਨੰਦਤ ਅਤਿਸ਼ੈ ਭ੍ਰਮ ਅਗਿਆਨ ਸਮੇਤ ਬਿਆਏ
ਇਸ ਪ੍ਰਕਾਰ ਬੜੇ ਆਨੰਦਿਤ ਹੋ ਰਹੇ ਨੇ ਬਾਬਾ ਮਹਾਂਦੇਵ ਜੀ ਉਸ ਅਵਸਥਾ ਨੂੰ ਮਾਣ ਰਹੇ ਹਨ ਉਸ ਅਵਸਥਾ ਦਾ ਰਸ ਲੈ ਰਹੇ ਹਨ ਤੇ ਕਹਿੰਦੇ ਭ੍ਰਮ ਤੇ ਅਗਿਆਨ ਉਹ ਦੋਵੇਂ ਖਤਮ ਹੋ ਚੁੱਕੇ ਹਨ
ਬੀਤ ਗਏ ਦਿਨ ਸਮਾਂ ਸੋ ਆਇਓ ਜਾਣਿਓ ਤਨ ਕੋ ਤਜਨ ਸੁਭਾਏ
ਦੋਗ ਦਿਨ ਦੀ ਜਿਹੜੀ ਆਰਬਲ ਹੈ ਨਾ ਉਹ ਦੋ ਦਿਨ ਵੀ ਬੀਤ ਗਏ ਨੇ ਹੁਣ ਜਾਣ ਚੁੱਕੇ ਨੇ ਕਿ ਸਮਾਂ ਨੇੜੇ ਆ ਰਿਹਾ ਹੈ ਸਮਾਂ ਹੁਣ ਨੇੜੇ ਆ ਰਿਹਾ ਇਹ ਬਾਬਾ ਮਹਾਂਦੇਵ ਜੀ ਜਾਣ ਗਏ ਹਨ
ਸ਼੍ਰੀ ਅਰਜਨ ਟਿਗੋ ਹੈ ਕਰ ਪੋਡਿਓ ਕਯੋ ਪ੍ਰਾਨ ਅਬ ਮੇਰੋ ਜਾਏ
ਬਾਬਾ ਮਹਾਂਦੇਵ ਜੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਏ ਨੇ ਕਹਿਣ ਲੱਗੇ ਸਤਿਗੁਰੂ ਜੀ ਹੁਣ ਸਾਡੇ ਪ੍ਰਾਣ ਤਿਆਗਣ ਦਾ ਵੇਲਾ ਹੈ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੀ ਲੇਟ ਗਏ ਬਾਬਾ ਮਹਾਂਦੇਵ ਜੀ ਕਹਿੰਦੇ ਹੁਣ ਸਾਡੇ ਪ੍ਰਾਣ ਛੱਡਣ ਦਾ ਵੇਲਾ ਹੈ
ਤਬ ਸਤਿਗੁਰ ਪਰਵਾਰ ਸਹਿਤ ਕੋ ਮੋਹਰੀ ਤਤ ਛਿਨ ਲੀਨ ਬੁਲਾਏ
ਉਸ ਵੇਲੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਸਾਰੇ ਪਰਿਵਾਰ ਨੂੰ ਸੱਦਿਆ ਹੈ ਬਾਬਾ ਮੋਹਰੀ ਜੀ ਨੂੰ ਵੀ ਸੱਦ ਲਿਆ ਸਾਰੇ ਪਰਿਵਾਰ ਨੂੰ ਬੁਲਾਇਆ ਹੈ
ਸੰਸ ਰਾਮ ਜੈ ਸਾਥ ਅਰਥ ਮਲ ਸਿੱਖ ਸੰਗਤ ਆਨੰਦ ਸੋ ਆਏ
ਸਾਰੀ ਸਿੱਖ ਸੰਗਤ ਵੀ ਆ ਗਈ ਆ ਬਾਬਾ ਅਰਥਮਲ ਜੀ ਭਾਈ ਸੰਸ ਰਾਮ ਜੀ ਬਾਬਾ ਆਨੰਦ ਜੀ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ ਬੰਸ ਨੇ ਇਹ ਵੀ ਸਾਰੇ ਗੁਰਸਿੱਖ ਪਹੁੰਚ ਰਹੇ ਹਨ
ਸੱਤਾ ਅਰ ਬਲ ਵੰਡ ਬੁਲਾਏ ਕਰੋ ਕੀਰਤਨ ਬਚ ਫੁਰਮਾਏ
ਮਹਾਰਾਜ ਨੇ ਗੁਰੂ ਘਰ ਦੇ ਰਬਾਬੀ ਸੱਦੇ ਨੇ ਭਾਈ ਸੱਤਾ ਤੇ ਬਲਵੰਡ ਉਹਨਾਂ ਨੂੰ ਆਖਿਆ ਭਾਈ ਕੀਰਤਨ ਕਰੋ ਸ਼ਬਦ ਗਾਇਨ ਕਰੋ ਬੈਰਾਗਮਈ ਕੀਰਤਨ ਕੀਤਾ ਜਾਵੇ
ਭਾਈ ਪੀਰ ਤੁਨ ਉਠੀ ਸ਼ਬਦ ਕੀ ਸੁਨ ਬੈਰਾਗ ਸਭਨ ਉਪਜਾਏ
ਉਸ ਵੇਲੇ ਭਾਈ ਸੱਤਾ ਤੇ ਬਲਵੰਡ ਨੇ ਕੀਰਤਨ ਸ਼ੁਰੂ ਕੀਤਾ ਹੈ ਕੀਰਤਨ ਪ੍ਰਭ ਪ੍ਰਾਰੰਭ ਕੀਤਾ ਹੈ ਤੇ ਬੈਰਾਗਮਈ ਕੀਰਤਨ ਵਡਹੰਸ ਰਾਗ ਵਿੱਚੋਂ ਤਿਲੰਗ ਰਾਗ ਵਿੱਚੋਂ ਮਾਰੂ ਰਾਗ ਦੇ ਵਿੱਚੋਂ ਸ਼ਬਦ ਗਾਏ ਹਨ
ਮਹਾਦੇਵ ਸਭ ਇਨ ਕੋ ਪਿਖ ਕਰ ਕਰ ਕੋ ਜੋਰ ਬੰਦਨਾ ਕੀਨ
ਜਦੋਂ ਸਾਰੀ ਸੰਗਤ ਆ ਕੇ ਬੈਠ ਗਈ ਨਾ ਵੇਖਿਆ ਕਿ ਰਾਗੀ ਸ਼ਬਦ ਉਚਾਰਨ ਕਰਦੇ ਨੇ ਬਾਬਾ ਅਰਥਮਲ ਜੀ, ਸੰਸਰਾਮ ਜੀ, ਬਾਬਾ ਆਨੰਦ ਜੀ ਆ ਗਏ ਨੇ ਤੇ ਉਸ ਵੇਲੇ ਬਾਬਾ ਮਹਾਦੇਵ ਜੀ ਨੇ ਸਾਰੀ ਸੰਗਤ ਨੂੰ ਵੇਖ ਕੇ ਹੱਥ ਜੋੜੇ, ਸਾਰੀ ਸੰਗਤ ਨੂੰ ਵੇਖ ਕੇ ਹੱਥ ਜੋੜੇ ਤੇ ਬੇਨਤੀ ਕਰਦੇ ਹਨ,
ਛਿਮੋ ਸਰਬਈ ਜੇ ਮਮ ਅਵਗੁਣ ਸਤ ਸੰਗਤ ਗੁਰ ਸਿੱਖ ਪ੍ਰਬੀਨ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੇਖੋ ਸੰਗਤ ਜੀ, ਬਾਬਾ ਮਹਾਦੇਵ ਜੀ ਗੁਰੂ ਸਪੁੱਤਰ ਨੇ ਤੇ ਤੁਰਿਆ ਪਦ ਨੂੰ ਪ੍ਰਾਪਤ ਹੋ ਚੁੱਕੇ ਨੇ, ਫੇਰ ਵੀ ਸੰਗਤ ਨੂੰ ਵੱਡੀ ਜਾਣ ਕੇ ਕਹਿੰਦੇ, ਸੰਗਤ ਜੀ ਜੇ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੋਵੇ ਨਾ, ਮੇਰੇ ਕੋਲੋਂ ਕੋਈ ਅਵਗੁਣ ਹੋ ਗਿਆ ਹੋਵੇ ਤਾਂ ਕਿਰਪਾ ਕਰਕੇ ਤੁਸੀਂ ਮਾਫ ਕਰ ਦਿਓ। ਸੰਗਤ ਬਖਸ਼ਣ ਯੋਗ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਜੀ ਮੇਰੀ ਭੁੱਲ ਮੇਰੇ ਅਵਗੁਣ ਤੁਸੀਂ ਮਾਫ ਕਰ ਦੇਣੇ।
ਦਿਓ ਸਕਲ ਬਰ ਮਨ ਲੈ ਥੇਰੇ ਔਰ ਪਰਮੇਸ਼ਰ ਮੈਂ ਹੋਵਸ ਲੀਨ।
ਹੇ ਸੰਗਤ ਜੀ ਮੈਨੂੰ ਇਹੀ ਅਸੀਸ ਦਿਓ, ਇਹੀ ਵਰਦਾਨ ਦਿਓ ਕਿ ਮਨ ਇਸੇ ਪ੍ਰਕਾਰ ਸਥਿਰ ਰਹੇ ਤੇ ਪਰਮੇਸ਼ਰ ਦੇ ਵਿੱਚ ਅਸੀਂ ਲੀਨ ਹੋ ਜਾਈਏ। ਦੇਹੋ ਸੰਗਤ ਅਸੀਸਣੀਆਂ ਜੋ ਹੋਵੇ ਸਾਹਿਬ ਸਿਓ ਮੇਲ। ਸੰਗਤ ਜੀ ਇਹੀ ਤੁਸੀਂ ਅਸੀਸ ਦੇਣੀ ਹੈ।
ਸੁਨ ਕਰ ਸਭਨ ਨਮੋ ਤਿਸ ਕੋ ਕਰ ਅਸ਼ਰੂ ਭਰੇ ਦ੍ਰਿਗ ਤਨ ਤਜ ਚੀਨ।
ਇਹ ਸੁਣ ਕੇ ਬਾਬਾ ਮਹਾਦੇਵ ਜੀ ਦਾ ਨਿਮਰ ਭਾਵ ਵੇਖ ਕੇ ਸਾਰੀ ਸੰਗਤ ਨੇ ਹੱਥ ਜੋੜੇ, ਨਮਸਕਾਰ ਕੀਤੀ ਬਾਬਾ ਮਹਾਦੇਵ ਜੀ ਨੂੰ। ਤੇ ਕੁਝ ਸੰਗਤਾਂ ਜਿਨ੍ਹਾਂ ਦਾ ਬੜਾ ਸਨੇਹ ਹੈ ਬਾਬਾ ਮਹਾਦੇਵ ਜੀ ਨਾਲ, ਕਹਿੰਦੇ ਉਹਨਾਂ ਸੰਗਤਾਂ ਦੇ ਨੇਤਰਾਂ ਦੇ ਵਿੱਚੋਂ ਨੀਰ ਵਹਿ ਤੁਰਿਆ, ਉਹਨਾਂ ਸੰਗਤਾਂ ਦੇ ਨੇਤਰ ਉਹ ਵੀ ਝਲਕ ਰਹੇ ਹਨ।
ਪੋਡੇ ਉਪਾਏ ਬਦਨ ਪਾਰੇ ਅੰਬਰ ਤਤ ਛਿਨ ਤਨ ਤਜ ਸਭਨ ਮਜਾਰ।
ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੀ ਬਾਬਾ ਮਹਾਦੇਵ ਜੀ ਲੇਟ ਗਏ ਤੇ ਆਪਣੇ ਸਰੀਰ ਦੇ ਉੱਪਰ ਇੱਕ ਬਸਤਰ ਲੈ ਲਿਆ, ਸਰੀਰ ਦੇ ਉੱਪਰ ਬਸਤਰ ਲੈ ਕੇ ਲੇਟ ਗਏ ਤੇ ਆਪਣਾ ਸਰੀਰ ਉਸੇ ਵੇਲੇ ਤਿਆਗ ਦਿੱਤਾ ਹੈ।
ਲੀਨ ਪਯੋ ਸ਼੍ਰੀ ਅਰਜਨ ਮੈਂ ਤਬ ਲਹੀ ਏਕਤਾ ਗਤੀ ਉਦਾਰ।
ਬਾਬਾ ਮਹਾਦੇਵ ਜੀ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਵਿੱਚ ਹੀ ਲੀਨ ਹੋ ਗਏ ਤੇ ਇਕਮਿਕ ਹੋ ਗਏ, ਏਕਤਾ ਬਣ ਗਈ ਮਹਾਰਾਜ ਜੀ ਦੇ ਵਿੱਚ ਹੀ, ਉਹ ਇਕਮਿਕ ਹੋ ਗਏ, ਜੋਤੀ ਮੈਂ ਜੋਤ ਰਲ ਜਾਇਆ ਤੇ ਕਹਿੰਦੇ ਇਕਮਿਕ ਹੋ ਗਏ ਹਨ।
ਤਨ ਤਨ ਮੁਖ ਕਰੇ ਉਚਾਰਨ ਉਸਤਤ ਸੁਜਸ ਪਨਤ ਬੋ ਬਾਰ।
ਸੰਗਤ ਆਖਦੀ ਹੈ ਧੰਨ ਬਾਬਾ ਮਹਾਦੇਵ ਜੀ, ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ, ਸੰਗਤ ਆਪਣੇ ਮੁਖ ਤੋਂ ਇਸ ਪ੍ਰਕਾਰ ਉਸਤਤ ਕਰ ਰਹੀ ਹੈ।
ਸਤ ਨਾਮ ਸਿਮਰੇ ਬੈਰਾਗੇ ਏ ਜਗ ਸਗਰੋ ਦੀਸਤ ਛਾਰ।
ਸੰਗਤਾਂ ਵਾਹਿਗੁਰੂ ਦਾ ਸਿਮਰਨ ਕਰਦੀਆਂ ਨੇ ਤੇ ਸੰਗਤ ਆਪਸ ਵਿੱਚ ਕਹਿੰਦੀ ਹੈ, ਵਾਕਿਆ ਹੀ ਇਹ ਸਰੀਰ ਬਿਨਸਣ ਵਾਲਾ ਹੈ, ਇਹ ਜਗਤ ਮਿਥਿਆ ਹੈ, ਇਹ ਸੱਚਾ ਰਹਿਣ ਵਾਲਾ ਨਹੀਂ ਹੈ।
ਸਸਕਾਰਨ ਕੀ ਬਿਦ ਸਭ ਕੀਨਸ ਜਲ ਬਾਪੀ ਤੇ ਤਾਏ ਇਸ਼ਨਾਨ।
ਸਾਰ ਸੰਗਤ ਜੀ ਉਸ ਵੇਲੇ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਨੇ। ਸਭ ਤੋਂ ਪਹਿਲਾਂ ਬੌਲੀ ਸਾਹਿਬ ਦੇ ਪਵਿੱਤਰ ਜਲ ਦੇ ਨਾਲ ਬਾਬਾ ਮਹਾਦੇਵ ਜੀ ਦੇ ਸਰੀਰ ਦਾ ਇਸ਼ਨਾਨ ਕਰਵਾਇਆ ਗਿਆ, ਬਾਬਾ ਮਹਾਦੇਵ ਜੀ ਦੇ ਸਰੀਰ ਦਾ ਇਸ਼ਨਾਨ ਕਰਵਾਇਆ ਗਿਆ ਹੈ।
ਸੁੰਦਰ ਬਸਤਰ ਸਰਬ ਪਹਿਰਾਏ ਬਹੁ ਤਨ ਤੇ ਬਨਵਾਏ ਵਿਬਾਨ।
ਇਸ਼ਨਾਨ ਕਰਵਾ ਕੇ ਫਿਰ ਸੁੰਦਰ ਬਸਤਰ ਬਾਬਾ ਜੀ ਦੇ ਸਰੀਰ ਤੇ ਪਹਿਨਾਏ ਗਏ ਨੇ ਤੇ ਬੜਾ ਸੋਹਣਾ ਵਿਵਾਨ ਤਿਆਰ ਕੀਤਾ, ਬੜਾ ਮਹਿੰਗਾ, ਬੜਾ ਸੋਹਣਾ ਬਹੁਮੁੱਲਾ ਵਿਵਾਨ ਉਹ ਤਿਆਰ ਕੀਤਾ ਗਿਆ ਹੈ।
ਚੌਂ ਦਿਸ਼ ਮੈਂ ਸੁਮਨਸ ਲਰਕਾਇਸ ਪਾਏ ਦੁਸ਼ਾਲਾ ਮੋਲ ਮਹਾਨ।
ਕਹਿੰਦੇ ਬੜਾ ਸੋਹਣਾ ਉਹ ਵਿਵਾਨ ਹੈ, ਬੜਾ ਸੁੰਦਰ, ਬੜਾ ਮਹਿੰਗਾ ਵਿਵਾਨ ਬਣਾਇਆ ਤੇ ਫੇਰ ਬਾਬਾ ਜੀ ਦੇ ਸਰੀਰ ਦੇ ਉੱਤੇ ਬਹੁਮੁੱਲਾ ਦੁਸ਼ਾਲਾ, ਬੜਾ ਕੀਮਤੀ, ਬੜਾ ਮਹਿੰਗਾ ਦੁਸ਼ਾਲਾ ਬਾਬਾ ਮਹਾਦੇਵ ਜੀ ਦੇ ਸਰੀਰ ਦੇ ਉੱਤੇ ਪਾਇਆ ਗਿਆ ਹੈ।
ਗਨ ਚੰਦਨ ਅਰ ਸੰਚੈ ਕਾਸ਼ਟ ਤੀਰ ਬਿਪਾਸਾ ਡਾਰੇ ਆਨ।
ਚੰਦਨ ਦੀਆਂ ਲੱਕੜੀਆਂ ਮੰਗਵਾਈਆਂ ਗਈਆਂ, ਚੰਦਨ ਦੀ ਲੱਕੜੀ ਦਾ ਪ੍ਰਬੰਧ ਕੀਤਾ ਗਿਆ ਤੇ ਬਿਆਸਾ ਦਰਿਆ ਦੇ ਕੋਲ ਉਹ ਲੱਕੜਾਂ ਇਕੱਠੀਆਂ ਕੀਤੀਆਂ ਗਈਆਂ ਹਨ।
ਸ਼੍ਰੀ ਅਰਜਨ ਅਰ ਸੰਗ ਮੋਹਰੀ ਬ੍ਰਿਧ ਗੁਰਦਾਸ ਆਦ ਸਮੁਦਾਏ।
ਸਾਰੀ ਸੰਗਤ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਨਾਲ ਹੈ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਆਦਿਕ ਸਿੱਖ ਉਹ ਸਾਰੇ ਸਤਿਗੁਰਾਂ ਦੇ ਨਾਲ ਹਨ।
ਕੰਧ ਉਠਾਏ ਚਲੇ ਪੁਰ ਬਾਹਰ ਧੁਨ ਸੰਖਨ ਕੀ ਅਧਿਕ ਬਜਾਏ।
ਸਾਰ ਸੰਗਤ ਜੀ ਜਦੋਂ ਬਵਾਨ ਉਠਾਇਆ ਨਾ, ਸਭ ਤੋਂ ਪਹਿਲਾਂ ਬਵਾਨ ਨੂੰ ਚਾਰਾਂ ਨੇ ਮੋਢਾ ਲਾਇਆ। ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ, ਬਾਬਾ ਮੋਹਰੀ ਜੀ, ਬਾਬਾ ਬੁੱਢਾ ਜੀ ਤੇ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ, ਇਹਨਾਂ ਚਾਰਾਂ ਨੇ ਬਾਬਾ ਮਹਾਦੇਵ ਜੀ ਦੇ ਬਵਾਨ ਨੂੰ ਮੋਢਾ ਲਾਇਆ ਤੇ ਸ਼ੰਖਾਂ ਦੀ ਧੁਨ ਵਜਾਈ ਗਈ ਹੈ।
ਚਮਰ ਟੁਰਾਵਤ ਜਾਤ ਬ੍ਰਿੰਦ ਨਰ, ਤੀਰ ਬਿਪਾਸਾ ਸੁੰਦਰ ਥਾਈ।
ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਸੀਸ ਦੇ ਉੱਤੇ ਚਵਰ ਝੁੱਲ ਰਿਹਾ ਹੈ ਤੇ ਜੋ ਬਾਬਾ ਮਹਾਦੇਵ ਜੀ ਦਾ ਬਵਾਨ ਹੈ ਉਹਨਾਂ ਦੇ ਉੱਪਰ ਵੀ ਚਵਰ ਝੁਲਾਇਆ ਜਾ ਰਿਹਾ ਹੈ।
ਚਿਨ ਕਰ ਚਿਤਾ ਸੋ ਚੰਦਨ ਗਨ ਤੇ, ਉਪਰ ਦੇ ਤਰੇ ਉਹ ਉਚਵਾਏ।
ਹਰ ਸੰਗਤ ਜੀ, ਬਿਆਸਾ ਦਰਿਆ ਦੇ ਨਜ਼ਦੀਕ ਬੜੀ ਸੁੰਦਰ ਚਿਖਾ ਬਣਾਈ ਗਈ ਹੈ। ਬਾਬਾ ਮਹਾਦੇਵ ਜੀ ਦਾ ਸਰੀਰ ਉਸ ਚਿਖਾ ਦੇ ਉੱਪਰ ਸਜਾਇਆ ਗਿਆ ਹੈ।
ਸ਼੍ਰੀ ਅਰਜਨ ਕਰ ਲੀਨ ਅਗਨ ਤਬ, ਨਰ ਅਨੁਸਾਰ ਰੁਦਨ ਕੋਠਾਨ।
ਜਿੰਨੀ ਦੇਰ ਚਿਖਾ ਸਜਾਈ ਜਾ ਰਹੀ ਹੈ ਤੇ ਉਨੀ ਦੇਰ ਗੁਰੂ ਕੀਆਂ ਸਿੱਖ ਸੰਗਤਾਂ ਜਪਜੀ ਸਾਹਿਬ ਦਾ ਪਾਠ ਕਰਦੀਆਂ ਨੇ। ਜਪਜੀ ਸਾਹਿਬ ਦਾ ਪਾਠ ਕਰਕੇ ਪਵਿੱਤਰ ਸਰੀਰ ਉਹ ਚਿਖਾ ਦੇ ਉੱਪਰ ਰੱਖਿਆ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਆਪ ਉਸ ਚਿਖਾ ਨੂੰ ਲਾਂਬੂ ਲਾਇਆ ਹੈ।
ਬ੍ਰਿਧ ਨੇ ਸਭ ਸਮਝਾਏ ਕਹਿ ਕਹਿ, ਕਰੋ ਨਾ ਸ਼ੋਕ ਇਹੀ ਮਗ ਜਾਨ।
ਕਈ ਸੰਗਤਾਂ ਬਿਬਲ ਨੇ, ਸੰਗਤਾਂ ਦੇ ਮਨਾਂ ਦੇ ਵਿੱਚ ਬੜਾ ਭਾਰੀ ਵਿਰਲਾਪ ਵੀ ਕਰਦੀਆਂ ਨੇ, ਅੱਖਾਂ ਦੇ ਵਿੱਚੋਂ ਹੰਝੂ ਵੀ ਵਹਿੰਦੀਆਂ ਨੇ ਤੇ ਕਹਿੰਦੇ ਬਾਬਾ ਬੁੱਢਾ ਜੀ ਸਮਝਾਉਂਦੇ, ਸੰਗਤ ਜੀ ਰੋਵੋ ਨਾ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਸੰਗਤ ਜੀ ਵਾਹਿਗੁਰੂ ਦਾ ਜਾਪ ਕਰੋ, ਕੀਰਤਨ ਕਰੋ, ਕੋਈ ਵੀ ਰੋਵੋ ਨਾ, ਵਿਰਲਾਪ ਨਾ ਕਰੋ।
ਮਿਥਿਆ ਤਨ ਬਿਨ ਸੰਹਾਰੇ, ਮੇਲ ਬਣਿਓ ਜਲ ਨਾਉ ਸਮਾਨ।
ਇਹ ਸਰੀਰ ਤਾਂ ਬਿਨਸਨ ਹਾਰ ਹੈ, ਇਹ ਤਾਂ ਏਦਾਂ ਹੈ ਜਿਵੇਂ ਨਦੀ ਤੇ ਕਿਸ਼ਤੀ ਦਾ ਸੰਯੋਗ ਹੁੰਦਾ ਹੈ। ਕਿਸ਼ਤੀ ਦੇ ਉੱਤੇ ਦੁਨੀਆ ਸਵਾਰ ਹੁੰਦੀ ਹੈ ਤੇ ਅੱਗੇ ਜਾ ਕੇ ਕਿਨਾਰੇ ਤੇ ਉਤਰ ਜਾਂਦੀ ਹੈ, ਉਹ ਕਿਸ਼ਤੀ ਫੇਰ ਖਾਲੀ ਦੀ ਖਾਲੀ। ਕਹਿੰਦੇ ਇਸ ਪ੍ਰਕਾਰ ਇਹ ਤਾਂ ਸੰਯੋਗ ਬਣਿਆ ਰਹਿੰਦਾ ਹੈ।
ਜਥਾ ਪ੍ਰਵਾਹ ਨਦੀ ਕੋ ਚਲੇ, ਤ੍ਰਿਣ ਮਿਲ ਜਾਏ ਵਿਛੜਤੇ ਫੇਰ।
ਨਦੀ ਦਾ ਸੁਭਾਅ ਹੈ ਉਹਨੇ ਵਹਿੰਦੀ ਚਲੀ ਜਾਣਾ ਤੇ ਕਹਿੰਦੇ ਨਦੀਆਂ ਦੇ ਵਿੱਚ ਘਾਹ ਫੂਸ ਡਿੱਗਦਾ, ਉਹ ਤਿਨਕੇ ਨਾ ਇਕੱਠੇ ਹੋ ਜਾਂਦੇ ਘਾਹ ਦੇ, ਅੱਗੇ ਜਾ ਕੇ ਲਹਿਰ ਆਉਂਦੀ ਫੇਰ ਅਲੱਗ ਹੋ ਜਾਂਦੇ। ਇਸੇ ਪ੍ਰਕਾਰ ਦੁਨੀਆਂ ਦੇ ਚੱਲਦੇ ਪ੍ਰਵਾਹ ਦੇ ਵਿੱਚੋਂ ਕਹਿੰਦੇ ਦੁਨੀਆਂ ਮਿਲਦੀ ਹੈ ਤੇ ਵਿਛੜ ਜਾਂਦੀ ਹੈ।
ਤਥਾ ਸੰਬੰਧ ਸਰੀਰਨ ਸਭ ਕੋ, ਗਿਆਨੀ ਜਾਣੇ ਜਗ ਇਮਹੇਰ।
ਤਾਂ ਸਰੀਰਾਂ ਦੇ ਸੰਬੰਧ ਨੇ, ਜਿਹੜੇ ਗਿਆਨੀ ਪੁਰਸ਼ ਨੇ ਉਹ ਇਸ ਸਰੀਰਾਂ ਦੇ ਸੰਬੰਧ ਨੂੰ ਉਹ ਸੱਚ ਨਹੀਂ ਜਾਣਦੇ। ਸੰਬੰਧ ਇੱਕੋ ਹੀ ਸੱਚਾ ਹੈ, ਉਹ ਹੈ ਸੰਗਤ ਦਾ ਤੇ ਗੁਰਸਿੱਖ ਦਾ। ਭਾਈ ਗੁਰਦਾਸ ਜੀ ਕਹਿੰਦੇ ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ, ਇਹ ਸੰਬੰਧ ਸੱਚਾ ਹੈ, ਬਾਕੀ ਸਾਰੇ ਰਿਸ਼ਤੇ ਝੂਠੇ ਹਨ।
ਕਹਾਂ ਸ਼ੋਕ ਇਸ ਤਨ ਕੋ ਕਰਬੋ, ਨਿਤ ਪ੍ਰਣਾਮੀ ਨਸੇ ਅਦੇਰ।
ਕਹਿੰਦੇ ਇਸ ਸਰੀਰ ਦਾ ਕੀ ਸ਼ੋਕ ਕਰਨਾ, ਇਹ ਸਰੀਰ ਤਾਂ ਪ੍ਰਣਾਮੀ ਆ, ਵੱਧਦਾ ਘਟਦਾ ਰਹਿੰਦਾ। ਇਹ ਸਰੀਰ ਤੇ ਜਵਾਨੀ ਹੈ, ਫੇਰ ਫੇਰ ਉਹ ਤੋਂ ਬਾਅਦ ਬੁਢੇਪਾ ਆਉਂਦਾ। ਕਹਿੰਦੇ ਸਰੀਰ ਤਾਂ ਅੰਤ ਨੂੰ ਬਿਣਸਣੇ ਵਾਲਾ, ਜਿਹੜਾ ਸਰੀਰ ਸਵਾਰ ਕੇ ਰੱਖਿਆ ਉਹ ਸਰੀਰ ਦੇ ਵਿੱਚ ਝੁਰੜੀਆਂ ਵੀ ਪੈਣੀਆਂ ਨੇ। ਦੇਖ ਫਰੀਦਾ ਜੋਥੀ ਆ, ਦਾੜੀ ਹੋਈ ਭੂਰ, ਅੱਗਾ ਨੇੜਾ ਆਇਆ ਪਿੱਛਾ ਰਿਹਾ ਦੂਰ। ਕਹਿੰਦੇ ਸਰੀਰ ਤਾਂ ਬਿਣਸਣੇ ਵਾਲਾ ਹੈ।
ਏਕ ਆਤਮਾ ਸੋ ਸਤ ਸਮਝੋ, ਆਏ ਨਾ ਜਾਏ ਆਨੰਦ ਬਡੇਰ।
ਕਹਿੰਦੇ ਜਿਹੜੀ ਆਤਮਾ ਹੈ ਨਾ ਉਹ ਨਹੀਂ ਬਿਣਸਦੀ, ਆਤਮਾ ਉਹ ਉਸੇ ਪ੍ਰਕਾਰ ਰਹਿੰਦੀ ਹੈ, ਸਿਰਫ ਸਰੀਰ ਬਿਣਸਦੇ ਹਨ।
ਗਾਏ ਰਾਗ ਵਡ ਹੰਸ ਰਬਾਬੀ, ਓੜੀ ਲਾਏ ਸੁਨਾਵੇ ਕਾਨ।
ਹਰ ਸੰਗਤ ਜੀ ਜਿਹੜੇ ਰਬਾਬੀ ਨੇ ਭਾਈ ਸੱਤਾ ਤੇ ਬਲਵੰਡ ਵਡਹੰਸ ਰਾਗ ਦੇ ਵਿੱਚੋਂ ਕੀਰਤਨ ਕਰਦੇ ਨੇ, ਕਿਉਂਕਿ ਜਿਸ ਪ੍ਰਕਾਰ ਦਾ ਸਮਾਂ ਹੋਵੇ, ਵੇਲਾ ਹੋਵੇ ਤੇ ਉਸੇ ਪ੍ਰਕਾਰ ਦੇ ਸ਼ਬਦ ਗਾਇਨ ਕਰਨੇ ਚਾਹੀਦੇ, ਕੀਰਤਨ ਕਰਨਾ ਚਾਹੀਦਾ ਹੈ। ਸੋ ਉਸ ਵੇਲੇ ਜੋ ਰਬਾਬੀ ਨੇ ਵਡਹੰਸ ਰਾਗ ਦੇ ਵਿੱਚੋਂ ਉਹ ਕੀਰਤਨ ਕਰਦੇ ਨੇ ਤੇ ਪੌੜੀ ਸੁਣਾਉਂਦੇ ਹਨ।
ਸਨੇ ਸਨੇ ਪੁਨਪੁਰ ਮੇ ਆਏ, ਬਾਪੀ ਆਗੇ ਲਾਏ ਦੀਵਾਨ।
ਉਸ ਵੇਲੇ ਸੰਗਤ ਦੇ ਨਾਲ ਸਤਿਗੁਰੂ ਮਹਾਰਾਜ ਵਾਪਸ ਬੌਲੀ ਸਾਹਿਬ ਵਿਖੇ ਆਉਂਦੇ ਨੇ ਤੇ ਬੌਲੀ ਸਾਹਿਬ ਦੇ ਸੁੰਦਰ ਜਲ ਦੇ ਵਿੱਚ ਇਸ਼ਨਾਨ ਕੀਤਾ ਜਾਂਦਾ ਹੈ।
ਬ੍ਰਿੰਦ ਨਰਨ ਕੀ ਪੀਰ ਪਈ ਤੇ, ਸ਼ਬਦ ਰਬਾਬੀ ਸੁੰਦਰ ਗਾਏ।
ਬੋਲੀ ਸਾਹਿਬ ਆ ਕੇ ਨਾ ਸੱਜੇ ਪਾਸੇ ਜਿੱਥੇ ਗੁਰੂ ਮਹਾਰਾਜ ਦਾ ਦਰਬਾਰ ਬਣਿਆ ਹੋਇਆ ਉੱਥੇ ਆ ਕੇ ਸਾਰੀ ਸੰਗਤ ਇਕੱਠੀ ਹੋਈ ਹੈ ਤੇ ਉੱਥੇ ਆ ਕੇ ਫੇਰ ਸ਼ਬਦ ਗਾਇਨ ਕੀਤੇ ਗਏ ਹਨ।
ਕਿਤਕ ਕਾਲ ਥਿਤ ਵੈ ਨਰ ਗਮਨੇ ਗੁਰੂ ਪ੍ਰਸੰਸਤ ਸਦਨ ਸਿਧਾਏ।
ਸੰਗਤ ਕੁਝ ਕੁ ਸਮਾਂ ਉੱਥੇ ਰੁਕੀ ਹੈ, ਬਾਅਦ ਦੇ ਵਿੱਚ ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਕੇ ਸੰਗਤ ਵਾਪਸ ਆਪਣੇ ਘਰਾਂ ਨੂੰ ਨਗਰਾਂ ਨੂੰ ਵਿਦਾ ਹੋਈ ਹੈ।
ਸੁਣ ਸੁਣ ਗ੍ਰਾਮਨ ਕੇ ਸਿੱਖ ਪਹੁੰਚੇ ਸ਼੍ਰੀ ਅਰਜਨ ਸਤ ਗੁਰ ਟਿਗ ਆਏ।
ਜਿੱਥੇ ਜਿੱਥੇ ਲੋਕਾਂ ਨੂੰ ਪਤਾ ਲੱਗਦਾ ਕਿ ਬਾਬਾ ਮਹਾਦੇਵ ਜੀ ਪਰਲੋਕ ਗਮਨ ਕਰ ਗਏ ਨੇ, ਸੰਗਤਾਂ ਉਸੇ ਉਸੇ ਤਰ੍ਹਾਂ ਮਹਾਰਾਜ ਜੀ ਨੂੰ ਮਿਲਣ ਲਈ ਆ ਰਹੀਆਂ ਹਨ।
ਮਿਲ ਮਿਲ ਗਮਨੇ ਗੁਣ ਗਨ ਬਰਨੇ ਮਹਾਦੇਵ ਅਬ ਗਏ ਸਮਾਏ।
ਮਹਾਰਾਜ ਜੀ ਦੇ ਕੋਲ ਆਉਂਦੇ ਨੇ, ਬਾਬਾ ਮਹਾਦੇਵ ਜੀ ਦੇ ਗੁਣਾਂ ਨੂੰ ਵਰਣਨ ਕਰਦੇ ਨੇ, ਬਾਬਾ ਮਹਾਦੇਵ ਜੀ ਦੀ ਸਿਫਤ ਸਲਾਘਾ ਕਰਦੇ ਹਨ।
ਦਿਵਸ ਤੀਸਰੇ ਪੁਸ਼ਪ ਭਸਮ ਸਭ ਬੀਚ ਵਿਪਾਸਾ ਕੇ ਤੈ ਡਾਰ।
ਹਰ ਸੰਗਤ ਜੀ ਫਿਰ ਤੀਸਰੇ ਦਿਨ ਬਾਬਾ ਮਹਾਦੇਵ ਜੀ ਦਾ ਅੰਗੀਠਾ ਸਮੇਟਿਆ ਗਿਆ ਹੈ, ਫੁੱਲਾਂ ਨੂੰ ਇਕੱਠਾ ਕੀਤਾ, ਅੰਗੀਠਾ ਸਮੇਤ ਹੀ ਸਮੇਟਿਆ ਗਿਆ ਤੇ ਬਿਆਸਾ ਦਰਿਆ ਦੇ ਵਿੱਚ ਉਹ ਸਾਰਾ ਅੰਗੀਠਾ ਜਲ ਪ੍ਰਵਾਹ ਕੀਤਾ ਗਿਆ ਹੈ।
ਦਿਨ ਦੋਏ ਕਰ ਸ਼੍ਰੀ ਅਰਜਨ ਤੈ ਠਾਂ ਬਸੇ ਕਿਰਿਆ ਕਰ ਜਿਤਕ ਸੰਸਾਰ।
ਉਸ ਤੋਂ ਬਾਅਦ ਜੋ ਵੀ ਕਿਰਿਆ ਹੁੰਦੀ ਆ ਉਹ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਨਿਭਾਈ ਹੈ ਤੇ ਮਹਾਰਾਜ ਦੋ ਕੁ ਦਿਨ ਉੱਥੇ ਹੋਰ ਠਹਿਰੇ ਹਨ।
ਕਰੀ ਜਥੋ ਚਿਤ ਸਕਲ ਬਾਰਤਾ ਜਥਾ ਮੋਹਰੀ ਬਚਨੀ ਉਚਾਰ।
ਜਥੋ ਚਿਤ ਸਤਿਗੁਰੂ ਮਹਾਰਾਜ ਜੀ ਸਾਰੀਆਂ ਸੰਗਤਾਂ ਨਾਲ ਵਾਰਤਾਲਾਪ ਕਰਦੇ, ਸੰਗਤਾਂ ਨੂੰ ਦਿਲਾਸਾ ਦਿੰਦੇ, ਧਰਵਾਸ ਦਿੰਦੇ ਨੇ ਤੇ ਬਾਬਾ ਮੋਹਰੀ ਜੀ ਦੇ ਨਾਲ ਬਚਨ ਬਿਲਾਸ ਕਰਦੇ ਹਨ।
ਮਿਲ ਮਿਲ ਕਰੇ ਵਿਰਾਗ ਅਨਿਕ ਬਿਦ ਸ਼੍ਰੀ ਗੁਰ ਅਮਰ ਕੇਰ ਪਰਿਵਾਰ।
ਗੁਰੂ ਅਮਰਦਾਸ ਮਹਾਰਾਜ ਦਾ ਪਰਿਵਾਰ ਵੀ ਆਉਂਦਾ ਹੈ, ਮਹਾਰਾਜ ਜੀ ਦੇ ਨਾਲ ਦੁੱਖ ਸਾਂਝਾ ਕਰਦੇ ਹਨ।
ਦੋਹਰਾ ਸੋਲੇ ਸਤ ਉਪਰ ਸਪਤ ਮਹਾਦੇਵ ਜਨਮਾਸ।
ਸਰ ਸੰਗਤ ਜੀ ਸਨ 1607 ਬਿਕਰਮੀ ਸੰਮਤ ਦੇ ਵਿੱਚ ਮਹਾਰਾਜ ਜੀ ਦੇ ਭਰਾਤਾ ਬਾਬਾ ਮਹਾਦੇਵ ਜੀ ਦਾ ਜਨਮ ਹੋਇਆ ਹੈ, ਸਨ 1607 ਬਿਕਰਮੀ ਸੰਮਤ ਦੇ ਵਿੱਚ।
ਉਪਰ 550 ਕੇ ਬਰਸ ਬੈਸ ਦ੍ਵੈ ਮਾਸ।
ਉਪਰ 550 ਕੇ, 550 ਹੋ ਗਏ 55, ਕਹਿੰਦੇ 55 ਸਾਲ ਤੇ 2 ਮਹੀਨਿਆਂ ਦੀ ਆਰਬਲਾ ਬਾਬਾ ਮਹਾਦੇਵ ਜੀ ਦੀ ਹੋਈ ਹੈ। 55 ਸਾਲ ਤੇ 2 ਮਹੀਨਿਆਂ ਦੀ ਆਰਬਲਾ ਉਹ ਬਾਬਾ ਮਹਾਦੇਵ ਜੀ ਨੇ ਹੰਡਾਈ ਹੈ, ਭੋਗੀ ਹੈ।
1667 ਅਧਿਕ ਭਾਦਰੋ ਚੌਥ ਵਿਚਾਰ।
ਸਨ 1662 ਬਿਕਰਮੀ ਸੰਮਤ ਨੂੰ ਤੇ ਫਿਰ ਭਾਦਰੋਂ ਦੇ ਮਹੀਨੇ ਦੀ 4 ਤਰੀਕ ਨੂੰ ਧੰਨ ਬਾਬਾ ਮਹਾਦੇਵ ਜੀ ਨੇ ਆਪਣਾ ਸਰੀਰ ਤਿਆਗਣਾ ਕੀਤਾ ਹੈ।
ਮਹਾਦੇਵ ਪਰ ਲੋਕ ਪਾ ਗੁਰ ਕੋ ਪੁੱਤਰੇ ਉਦਾਰ।
ਸਨ 1662 ਭਾਦੋਂ ਦੀ ਸੁਦ ਚੌਥ ਨੂੰ ਬਾਬਾ ਮਹਾਦੇਵ ਜੀ ਨੇ ਆਪਣਾ ਸਰੀਰ ਤਿਆਗਿਆ ਜੋ ਸਤਿਗੁਰੂ ਮਹਾਰਾਜ ਦੇ ਉਦਾਰ ਸਪੁੱਤਰ ਹਨ।
ਸ਼੍ਰੀ ਅਰਜਨ ਗਮਨੇ ਤਬੇ ਸਤ ਸੰਗਤ ਲੈ ਸੰਗ।
ਇਸ ਤੋਂ ਪਸ਼ਚਾਤ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਸਾਰੀ ਸੰਗਤ ਨੂੰ ਨਾਲ ਲੈ ਕੇ ਵਾਪਸ ਆਏ ਹਨ।
ਸ਼੍ਰੀ ਅੰਮ੍ਰਿਤਸਰ ਕੋ ਗਏ ਦੇਤ ਭਗਤ ਕੋ ਰੰਗ।
ਗੋਇੰਦਵਾਲ ਸਾਹਿਬ ਤੋਂ ਵਾਪਸ ਧੰਨ ਸ਼੍ਰੀ ਗੁਰੂ ਅਰਜੁਨ ਦੇ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਆਏ ਨੇ, ਸਾਰੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਭਗਤੀ ਦਾ ਰੰਗ ਦ੍ਰਿੜ ਕਰਵਾਉਂਦੇ ਹਨ।
ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਕੇਤਕ ਸਮੇਂ ਬਿਤਾਏ।
ਇਸ ਪ੍ਰਕਾਰ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਬਾਬਾ ਮਹਾਦੇਵ ਜੀ ਦੇ ਪਰਲੋਕ ਗਮਨ ਤੋਂ ਬਾਅਦ ਕੁਝ ਕੁ ਸਮਾਂ ਇਸੇ ਪ੍ਰਕਾਰ ਬਤੀਤ ਕੀਤਾ ਹੈ।
ਕਰਤ ਨਰਨ ਕਲਿਆਣ ਕੋ ਸਿੱਖੀ ਜਗ ਪ੍ਰਗਟਾਏ।
ਮਹਾਰਾਜ ਜੀ ਨੇ ਨਰਾਂ ਦਾ ਉਧਾਰ ਕੀਤਾ, ਸੰਗਤ ਦਾ ਉਧਾਰ ਕੀਤਾ ਤੇ ਸਿੱਖੀ ਬੜੀ ਵਿਦਤ ਹੋਈ ਹੈ, ਸਿੱਖੀ ਨੂੰ ਮਹਾਰਾਜ ਜੀ ਪ੍ਰਗਟ ਕਰ ਰਹੇ ਹਨ।
ਨਿਸ਼ਾਨੀ ਚੰਦ ਸ਼੍ਰੀ ਹਰਗੋਬਿੰਦ ਚੰਦ ਜੀ ਆਨੰਦ ਬਿਲੰਦੇ।
ਸਾਰ ਸੰਗਤ ਜੀ ਹੁਣ ਕਵੀਰਾਜ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਸਾਹਿਬ ਉਹ ਛੇਵੇਂ ਪਾਤਸ਼ਾਹ ਮਹਾਰਾਜ ਜੋ ਹਜੇ ਬਾਲ ਅਵਸਥਾ ਦੇ ਵਿੱਚ ਨੇ ਉਹਨਾਂ ਦੇ ਕੁਝ ਕੁ ਗੁਣ ਬਾਲ ਲੀਲਾ ਦੇ ਚੋਜ ਉਹਨਾਂ ਦਾ ਵਰਣਨ ਕਰ ਰਹੇ ਨੇ ਕਹਿੰਦੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਉਹ ਚੰਦਰਮਾ ਦੇ ਸਮਾਨ ਨੇ ਕਹਿੰਦੇ ਚੰਦਰਮਾ ਵੀ ਕੀ ਬਰਾਬਰੀ ਕਰੇਗਾ ਉਹਦੇ ਵਿੱਚ ਤਾਂ ਕਲੰਕ ਹੈ ਪਰ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨਿਸ਼ਕਲੰਕ ਨੇ ਆਨੰਦ ਬਿਲੰਦ ਵੱਡੇ ਆਨੰਦ ਦੇ ਵਿੱਚ ਹਨ
ਚੜੇ ਤੁਰੰਗ ਕੁਰੰਗ ਜਨ ਦੁਤੀ ਮੋਹਰ ਮਨਿੰਦੇ
ਬਾਲ ਉਮਰ ਦੇ ਵਿੱਚ 10 ਸਾਲ ਦੀ ਆਰਬਲਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਕਹਿੰਦੇ ਘੋੜੇ ਤੇ ਚੜਦੇ ਨੇ ਘੋੜਾ ਵੀ ਠੁਮਕ ਠੁਮਕ ਜਾਂਦਾ ਜਿਵੇਂ ਮੋਰ ਪਹਿਲਾਂ ਪਾਉਂਦਾ ਹੈ ਨਾ ਇਵੇਂ ਸਤਿਗੁਰੂ ਮਹਾਰਾਜ ਜੀ ਦਾ ਘੋੜਾ ਉਹ ਜਾਨ ਭਾਈ ਇਸ ਪ੍ਰਕਾਰ ਤੁਰਦਾ ਜਾਂਦਾ ਹੈ
ਅਧਿਕ ਪਲਾਏ ਫੰਧਾਵ ਤੇ ਤੁਹਾਨੂੰ ਸਰ ਤਰ ਹਾਥਾ
ਸਤਿਗੁਰੂ ਮਹਾਰਾਜ ਜੀ ਆਪਣੇ ਘੋੜੇ ਨੂੰ ਕੁਦਾਉਂਦੇ ਨੇ ਉਡਾਉਂਦੇ ਜਾਂਦੇ ਨੇ ਘੋੜੇ ਨੂੰ ਤੇ ਹੱਥਾਂ ਦੇ ਵਿੱਚ ਮਹਾਰਾਜ ਜੀ ਦੇ ਧਨੁਖ ਬਾਣ ਪਕੜਿਆ ਹੋਇਆ ਇੱਕ ਤਾਂ ਹੁੰਦਾ ਵੀ ਘੋੜਾ ਲਗਾਮ ਦੇ ਨਾਲ ਫੜ ਕੇ ਚਲਾਉਣਾ ਤੇ 10 ਸਾਲ ਦੀ ਉਮਰ ਮਹਾਰਾਜ ਜੀ ਘੋੜਾ ਸਰਪਟ ਦੌੜਾਉਂਦੇ ਨੇ ਤੇ ਦੋਵੇਂ ਹੱਥ ਛੱਡ ਕੇ ਹੱਥਾਂ ਦੇ ਵਿੱਚ ਧਨੁਖ ਕਮਾਨ ਪਕੜਿਆ ਹੋਇਆ ਤੀਰ ਕਮਾਨ ਮਹਾਰਾਜ ਜੀ ਨੇ ਫੜਿਆ ਹੈ
ਕਰ ਅਖੇਰ ਹਿਤ ਗਮਨ ਤੇ ਲੈ ਕੇ ਸਿੱਖ ਸਾਥਾ
ਤੇ ਮਹਾਰਾਜ ਜੀ ਸਿੱਖ ਸੇਵਾਦਾਰਾਂ ਨੂੰ ਨਾਲ ਲੈ ਕੇ ਨਾ ਛੋਟੀ ਉਮਰ ਦੇ ਵਿੱਚ ਹੀ ਸ਼ਿਕਾਰ ਖੇਡਦੇ ਨੇ ਬਾਲ ਅਵਸਥਾ ਦੇ ਵਿੱਚ ਹੀ ਮਹਾਰਾਜ ਜੀ ਸ਼ਿਕਾਰ ਖੇਡਦੇ ਨੇ ਹੁਣ ਜਿਸ ਪ੍ਰਕਾਰ ਕਵੀ ਸੰਤੋਖ ਸਿੰਘ ਜੀ ਸਤਿਗੁਰਾਂ ਦੇ ਬਾਲ ਅਵਸਥਾ ਦੇ ਚੋਜਾਂ ਦਾ ਵਿਖਿਆਨ ਕਰਦੇ ਉਹ ਕਥਾ ਆਪਾਂ ਕੱਲ ਦੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ